ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੰਧਿਆ ਵੇਲੇ ਦੇ ਇਸ ਗੁਰਮਤ ਦੀਵਾਨ ਦੀ ਆਪ ਜੀ ਹਾਜ਼ਰੀ ਭਰ ਰਹੇ ਹੋ। ਸਤਿਗੁਰਾਂ ਜੀ ਦੇ ਅੰਮ੍ਰਿਤ ਬਚਨਾਂ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਕੱਲ ਐਤਵਾਰ ਦੇ ਦੀਵਾਨ ਵਿੱਚ ਭਾਈ ਸਾਹਿਬ ਜੀ ਜੋ ਸ਼ਬਦ ਕੀਰਤਨ ਵੀ ਸਰਵਣ ਕਰਾ ਰਹੇ ਸਨ ਉਸ ਨੂੰ ਹੀ ਆਧਾਰ ਬਣਾ ਕੇ ਆਪਾਂ ਵਿਚਾਰ ਕੀਤੀ ਸੀ। ਇਸ ਵਾਰੀ ਜਿਤਨੇ ਕੁ ਦਿਨ ਸਤਿਗੁਰਾਂ ਜੀ ਦੀ ਇਸ ਪਾਵਨ ਹਜ਼ੂਰੀ ਵਿੱਚ ਗੁਰੂ ਸ਼ਬਦ ਵਿਚਾਰ ਦੇ ਪ੍ਰਾਪਤ ਹੋਏ ਨੇ, ਆਪਾਂ ਭਗਤ ਕਬੀਰ ਸਾਹਿਬ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੋ ਵਾਰ ਨੇ ਸੱਤ, ਉਹਨਾਂ ਦੀ ਵਿਚਾਰ ਕਰਨੀ ਹੈ। ਆਓ ਅੱਜ ਆਪਾਂ ਆਰੰਭਤਾ ਕਰਾਂਗੇ ਕੁਛ ਇਸ ਬਾਣੀ ਦੇ ਸਰਲੇਖ ਬਾਰੇ, ਭਗਤ ਕਬੀਰ ਸਾਹਿਬ ਜੀ ਦੀ ਥੋੜ੍ਹੀ ਜਿਹੀ ਜੀਵਨੀ ਬਾਰੇ, ਔਰ ਜੋ ਦੋ ਤੁਕਾਂ ਰਹਾਉ ਦੀਆਂ ਨੇ ਆਰੰਭ ਵਿੱਚ, ਇਹਨਾਂ ਦੀ ਆਪਾਂ ਵਿਚਾਰ ਕਰਾਂਗੇ। ਆਪ ਜਿਤਨੇ ਸਤਿਗੁਰੂ ਜੀ ਦੀ ਚਰਨ ਸ਼ਰਨ ਵਿੱਚ ਬੈਠੇ ਹੋ ਜਾਂ ਦੂਰ ਨੇੜੇ ਆਪਣੇ ਘਰਾਂ 'ਚ ਬੈਠੇ ਸਰਵਣ ਕਰ ਰਹੇ ਹੋ, ਕਿਰਪਾ ਕਰੋ, ਅਸੀਸ ਬਖਸ਼ੋ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਅੰਦਰ ਦਾ ਟਿਕਾ, ਇਕਾਗਰਤਾ, ਭਾਵਨਾ ਦੀ ਦਾਤ ਬਖਸ਼ ਕੇ ਆਪ ਹੀ ਇਹ ਸੇਵਾ ਲੈ ਲੈਣ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਆਪ ਇਸ ਅਸਥਾਨ ਤੇ ਰੋਜ਼ਾਨਾ ਗੁਰਮੁਖ ਵਿਦਵਾਨਾਂ ਤੋਂ ਵਿਚਾਰ ਸਰਵਣ ਕਰਦੇ ਹੋ, ਔਰ ਇਸ ਤੋਂ ਵੀ ਅਸੀਂ ਭਲੀ ਭਾਂਤ ਜਾਣੂ ਹਾਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੋ ਅੰਮ੍ਰਿਤ ਗੁਰਬਾਣੀ ਹੈ, ਇਸ ਵਿੱਚ ਜਿੱਥੇ ਗੁਰੂ ਜੋਤ ਦੇ ਅੰਮ੍ਰਿਤ ਸ਼ਬਦ ਬਚਨ ਨੇ, ਉੱਥੇ ਉਸ ਵਕਤ ਔਰ ਉਸ ਤੋਂ ਪਹਿਲਾਂ ਜਿਹੜੇ ਪਰਮੇਸ਼ਵਰ ਵਿੱਚ ਅਭੇਦ ਰੂਹਾਂ ਸਨ ਉਸ ਖਿੱਤੇ ਦੀਆਂ, ਭਾਰਤ ਵਰਸ਼ ਦੀਆਂ, ਉਹਨਾਂ ਭਗਤਾਂ ਦੇ ਅੰਮ੍ਰਿਤ ਬੋਲ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ। ਉਸ ਤੋਂ ਇਲਾਵਾ ਜਿਹੜੇ ਸਤਿਗੁਰੂ ਦੇ ਦਰਬਾਰ ਔਰ ਪਰਿਵਾਰ ਨਾਲ ਸੰਬੰਧਿਤ ਨੇ, ਦਰਬਾਰ ਨਾਲ ਸੰਬੰਧਿਤ ਸੱਤਾ ਭਾਈ ਸੱਤਾ ਭਾਈ ਬਲਵੰਡ ਜੀ ਅਤੇ ਪਰਿਵਾਰ ਨਾਲ ਸੰਬੰਧਿਤ ਜੇ ਬਾਬਾ ਸੁੰਦਰ ਜੀ, ਰਾਮਕਲੀ ਕੀ ਵਾਰ, ਰਾਏ ਬਲਵੰਡ ਤਥਾ ਸੱਤੇ ਡੂਮ ਆਖੀ, ਇਹ ਰਬਾਬੀਆਂ ਦੀ ਦਰਬਾਰ ਨਾਲ ਸੰਬੰਧਿਤ ਹੈ। ਰਾਮਕਲੀ ਸੱਦ ਦੀ ਆਪਾਂ ਇੱਥੇ ਕਥਾ ਕਰ ਚੁੱਕੇ ਹਾਂ। ਰਾਮਕਲੀ ਸੱਦ ਜੋ ਹੈ ਉਹ ਬਾਬਾ ਸੁੰਦਰ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਉਸ ਤੋਂ ਇਲਾਵਾ ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਨੂੰ ਆਪਣੇ ਨੇਤਰਾਂ ਨਾਲ ਦੇਖਿਆ, ਤੇ ਕੇਵਲ ਦੇਖ ਕੇ ਸਿਫਤ ਨਹੀਂ ਕੀਤੀ, ਉਹਨਾਂ ਨੇ ਜੋ ਆਤਮਕ ਛੂਹ ਉਹਨਾਂ ਤੋਂ ਮਾਣੀ, ਉਹਨਾਂ ਨੇ ਫਿਰ ਆਪਣੀ ਰਸਨਾ ਤੋਂ ਗੁਰੂ ਦੀਆਂ ਬੋਲ ਕੇ ਸਿਫਤਾਂ ਕੀਤੀਆਂ, ਉਹਨਾਂ ਨੂੰ ਆਪਾਂ ਭੱਟ ਸਾਹਿਬਾਨ ਜੀ ਕਹਿੰਦੇ। ਸਿਰਫ ਉਹਨਾਂ ਸੁਣੀ ਬਾਤ ਨਹੀਂ ਕੀਤੀ, ਆਪ ਉਹਨਾਂ ਨੇ ਦੇਖਿਆ, ਉਸ ਨੂੰ ਮਹਿਸੂਸ ਕੀਤਾ, ਫਿਰ ਉਹਨਾਂ ਨੇ ਆਪਣੀ ਰਸਨਾ ਤੋਂ ਬਾਣੀ ਉਚਾਰਨ ਕੀਤੀ, ਜਿਨ੍ਹਾਂ ਨੂੰ ਅਸੀਂ ਆਮ ਤੌਰ 'ਤੇ ਭੱਟ ਬਾਣੀ ਜਾਂ ਭੱਟ ਸਾਹਿਬਾਨ ਜੀ ਦੇ ਸਵਈਏ ਕਹਿ ਦਿੰਦੇ ਹਾਂ। ਇਸ ਤੋਂ ਅਗਲੀ ਬੇਨਤੀ, ਕਿਉਂਕਿ ਥੋੜ੍ਹਾ ਜਿਹਾ ਮੈਂ ਸੱਤ ਵਾਰਾਂ ਦੇ ਸੰਬੰਧੀ ਅਰਜ਼ ਕਰਨੀ ਹੈ। ਆਪ ਸਭ ਨੂੰ ਪਤਾ ਸਾਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਿਰਫ ਇੱਕੋ ਮਕਸਦ ਹੈ, ਆਤਮ ਉਧਾਰ ਦੇ ਲਈ, ਕਿ ਇਨਸਾਨ ਦੀ ਰੂਹ ਦਾ ਭਲਾ ਹੋ ਜਾਏ। ਅਤੇ ਜਿੰਨੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਕਿਰਪਾਲਤਾ ਰਹਿਮਤ ਹੈ, ਇਉਂ ਸਮਝੋ ਕਿ ਜਿਵੇਂ ਕਿਸੇ ਸਕੂਲ ਵਿੱਚ ਕੱਚੀ ਤੋਂ ਪੜ੍ਹਦਾ ਹੋਇਆ ਐਂ ਸ਼ਿਖਰ ਦੀ ਪੜ੍ਹਾਈ ਤੱਕ ਪਹੁੰਚ ਗਿਆ ਹੈ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਸੱਚ ਇਹ ਵੇ ਕਿ ਜਿਹੜਾ ਬੰਦਾ ਅਜੇ ਤੁਰਿਆ ਵੀ ਨਹੀਂ, ਵਾਸ਼ਨਾ ਵਿੱਚ ਲੁਪਤ ਹੈ, ਉਹਦੇ ਲਈ ਵੀ ਉਪਦੇਸ਼ ਹੈ। ਅਤੇ ਸੱਚ ਇਹ ਵੇ ਜਿਹੜਾ ਉਸ ਵਿੱਚ ਅਭੇਦ ਹੋ ਚੁੱਕਾ ਹੈ, ਉਸ ਅਭੇਦਤਾ ਵਾਲਿਆਂ ਦੀਆਂ ਅਵਸਥਾਵਾਂ ਵੀ ਬਾਣੀ ਵਿੱਚ ਦੱਸੀਆਂ। ਇਉਂ ਸਮਝੋ ਸਿੱਧੇ ਪੰਜਾਬੀ ਸ਼ਬਦ, ਕੱਚੀ ਤੋਂ ਲੈ ਕੇ ਜਿਹੜੀ ਸ਼ਿਖਰ ਦੀ ਜਮਾਤ ਹੋਵੇ, ਇਹ ਸਮਝਣ ਲਈ ਨਾ ਉਂਝ ਇਹ ਬਾਣੀ 'ਤੇ ਢੁੱਕਦੇ ਨਹੀਂ ਸ਼ਬਦ ਕੱਚੀ। ਜਿਹੜੇ ਬੰਦੇ ਜੇ ਚੱਲੇ ਨਹੀਂ ਉਹਨਾਂ ਤੋਂ ਲੈ ਕੇ ਜਿਹੜੇ ਇੱਕ ਮਿਕ ਹੋ ਚੁੱਕੇ ਨੇ, ਉਹਨਾਂ ਤੱਕ ਦੀਆਂ ਅਵਸਥਾਵਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨੇ। ਸਤਿਗੁਰਾਂ ਨੇ ਇਸੇ ਕਰਕੇ ਜਦੋਂ ਬਾਣੀ ਦਾ ਜ਼ਿਕਰ ਕੀਤਾ ਤੇ ਉਸ ਵਿੱਚ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਇੱਕ ਬਚਨ ਹੈ, ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ। ਇਹ ਤੁਕ ਫਿਰ ਆਪ ਜੀ ਸਰਵਣ ਕਰਿਓ। ਉਂਝ ਗੁਰੂ ਗ੍ਰੰਥ ਸਾਹਿਬ ਵਿੱਚ ਮਹਾਰਾਜ ਨੇ ਸ਼ਬਦ ਵਰਤੇ ਆ ਕਿ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾਲੋ। ਸਤਿਗੁਰੂ ਨੇ ਸ਼ਬਦ ਵਰਤਿਆ, ਜਿਹੋ ਜੀ ਬਾਣੀ ਆਵੇ ਸ਼ਬਦ ਵਰਤਿਆ। ਇੱਕ ਅਸੀਂ ਸੋਠ ਰਾਗ 'ਚ ਸਤਿਗੁਰਾਂ ਦਾ ਬਚਨ ਪੜ੍ਹਦੇ ਹਾਂ, ਧੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ, ਆਈ ਨਾ। ਹੁਣ ਸਤਿਗੁਰੂ ਫਿਰ ਇਸ ਗੱਲ ਨੂੰ ਖੋਲ੍ਹਦੇ ਨੇ ਕਿ ਖਸਮ ਕੀ ਬਾਣੀ ਕਿਵੇਂ ਆਈ, ਧੁਰ ਕੀ ਬਾਣੀ ਕਿਵੇਂ ਆਈ। ਉਹਦੇ ਵਿੱਚ ਫਿਰ ਸਤਿਗੁਰਾਂ ਨੇ ਉਹ ਕੁਝ ਅਵਸਥਾਵਾਂ ਦਾ ਜ਼ਿਕਰ ਕੀਤਾ ਹੈ। ਉਹ ਇਸ ਤਰ੍ਹਾਂ ਆਈ, ਅੰਮ੍ਰਿਤ ਬਾਣੀ, ਇਸ ਦੇ ਅਰਥ ਨਾਮ ਅੰਮ੍ਰਿਤ ਨਾਲ ਭਰਪੂਰ ਜਿਹੜੀ ਬਾਣੀ ਹੈ। ਤੱਤ ਵਖਾਣੀ, ਫਿਰ ਬੇਨਤੀ, ਤੱਤ ਦਾ ਲਫਜ਼ੀ ਅਰਥ ਇੱਥੇ ਪਰਮਾਤਮਾ ਕਰਾਂਗੇ। ਉਂਝ ਵੈਸੇ ਤੱਤ ਦਾ ਲਫਜ਼ੀ ਅਰਥ ਹੁੰਦਾ ਸਾਰ ਨਿਚੋੜ, ਪਰ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉੱਥੇ ਪਰਮਾਤਮਾ, ਰੱਬ, ਰਾਮ, ਗੋਬਿੰਦ ਸ਼ਬਦ ਵਰਤਣ ਦੀ ਥਾਂ ਸਤਿਗੁਰਾਂ ਨੇ ਤੱਤ ਲਫਜ਼ ਦੀ ਵਰਤੋਂ ਕੀਤੀ ਹੈ। ਜਿਵੇਂ ਆਪ ਜੀ ਰੋਜ਼ ਪੜ੍ਹਦੇ ਹੋ, ਸਿਮਰਤ ਸਾਸਤਰ ਪੁਨ ਪਾਪ ਵਿਚਾਰ ਦੇ ਤੱਤੈ ਸਾਰ ਨਾ ਜਾਣੀ। ਹੁਣ ਉੱਥੇ ਤੱਤ ਦਾ ਮਤਲਬ ਪਰਮੇਸ਼ਵਰ, ਹਜ਼ੂਰ ਨੇ ਇੱਥੇ ਬਚਨ ਕੀਤਾ ਅੰਮ੍ਰਿਤ ਬਾਣੀ ਤੱਤ ਵਖਾਣੀ। ਫਿਰ ਬੇਨਤੀ, ਇੱਕ ਤੱਤ ਕਾਲ ਹੈ, ਇੱਕ ਤੱਤ ਹੈ, ਤੱਤ ਦਾ ਅਰਥ ਨਿਚੋੜ ਪਰਮਾਤਮਾ। ਜਿਹੜੀ ਅੰਮ੍ਰਿਤ ਬਾਣੀ ਹੈ ਇਹ ਤੱਤ ਪਾਰ ਬ੍ਰਹਮ ਪਰਮੇਸ਼ਵਰ ਨੂੰ ਵਖਾਣ ਦੀ ਹੈ, ਉਸ ਦੀ ਵਿਆਖਿਆ ਕਰਦੀ। ਆਈ ਕਿਵੇਂ? ਅੱਗੇ ਗੁਰੂ ਜੀ ਕਹਿੰਦੇ ਗਿਆਨ ਧਿਆਨ ਵਿੱਚ ਆਈ। ਇਸ ਨੂੰ ਫਿਰ ਸੁਣਿਓ ਜੀ, ਅਸੀਂ ਗਿਆਨ ਤੇ ਧਿਆਨ ਦੋ ਸ਼ਬਦ ਪੜ੍ਹੇ ਆ, ਪਰ ਜਦੋਂ ਮਹਾਰਾਜ ਜੀ ਕਹਿੰਦੇ ਧਿਆਨ ਵਿੱਚ ਆਈ, ਤੇ ਇਹਦੇ ਅਰਥ ਇਉਂ ਕਰਾਂਗੇ ਕਿ ਜਿਨ੍ਹਾਂ ਦਾ ਧਿਆਨ ਉਸ ਪਰਮ ਤੱਤ ਪਰਮੇਸ਼ਵਰ ਨਾਲ ਜੁੜ ਗਿਆ। ਕੋਈ ਜ਼ਰੂਰੀ ਨਹੀਂ ਕਿ ਉਹਨਾਂ ਕੋਲ ਦੁਨਿਆਵੀ ਸ਼ਬਦ ਬਹੁਤ ਹੋਣ, ਦੁਨਿਆਵੀ ਅੱਖਰਾਂ ਦੀ ਪਰਮਾਰ ਹੋਵੇ। ਇਹ ਵੀ ਕੋਈ ਜ਼ਰੂਰੀ ਨਹੀਂ ਕਿਸੇ ਗੁਰੂ ਕਲ ਵਿੱਚ, ਕਿਸੇ ਮਦਰੱਸੇ ਵਿੱਚ, ਕਿਸੇ ਵਿਦਿਆਲਿਆ ਵਿੱਚ ਉਹ ਬੋਧਕ ਤਲ 'ਤੇ ਬਹੁਤ ਟੌਪ ਦੀ ਉਹਨਾਂ ਨੇ ਜਿਹੜੀ ਵਿੱਦਿਆ ਹਾਸਲ ਕੀਤੀ ਹੋਵੇ। ਜਦੋਂ ਅੰਦਰੋਂ ਧਿਆਨ ਜੁੜ ਗਿਆ, ਉਸ ਧਿਆਨ ਦੇ ਵਿੱਚ ਜਿਹੜਾ ਗਿਆਨ ਆਇਆ ਉਹ ਅਨੁਭਵੀ ਗਿਆਨ ਹੈ। ਸਤਿਗੁਰੂ ਕਹਿੰਦੇ ਧਿਆਨ ਵਿੱਚ ਜੁੜ ਕੇ ਜਿਹੜਾ ਗਿਆਨ ਆਇਆ ਉਸਨੂੰ ਅੰਮ੍ਰਿਤ ਬਾਣੀ ਅਤੇ ਤੱਤ ਵਖਾਣੀ ਕਿਹਾ ਹੈ। ਅਤੇ ਨਾਲ ਫਿਰ ਕਿਹਾ ਇਹ ਗੁਰੂ ਜੀ ਨੇ ਆਖੀ, ਗੁਰੂ ਦੇ ਸਨਮੁਖ ਰਹਿ ਕੇ ਗੁਰਮੁਖਾਂ ਨੇ ਜਾਣੀ ਅਤੇ ਉਹਨਾਂ ਨੇ ਇਸ ਨਾਮ ਰਸ ਨੂੰ ਮਾਣਿਆ। ਇਹ ਦੋ ਬਚਨ ਨੇ, ਅੰਮ੍ਰਿਤ ਬਾਣੀ ਤੱਤ ਵਖਾਣੀ, ਗਿਆਨ ਧਿਆਨ ਵਿੱਚ ਆਈ, ਗੁਰਮੁਖ ਆਖੀ, ਗੁਰਮੁਖ ਜਾਤੀ, ਗੁਰੂ ਨੇ ਆਖੀ, ਗੁਰੂ ਦੇ ਸਨਮੁਖ ਹੋ ਕੇ ਗੁਰਮੁਖ ਨੇ ਜਾਣੀ, ਗੁਰਮੁਖ ਆਖੀ ਗੁਰਮੁਖ ਜਾਤੀ। ਮਹਾਰਾਜ ਕਹਿੰਦੇ ਸੁਰਤੀ ਕਰਮ ਤਿਆਹੀ, ਜਿਨ੍ਹਾਂ ਸੁਰਤੀ ਵਾਲਿਆਂ ਨੇ, ਟਿਕਾ ਵਾਲਿਆਂ ਨੇ ਇਸ ਅੰਮ੍ਰਿਤ ਬਾਣੀ ਦਾ ਜਾਪ ਕੀਤਾ, ਮਹਾਰਾਜ ਕਹਿੰਦੇ ਨੇ ਉਹਨਾਂ ਨੇ ਪਰਮਾਤਮਾ ਦੀ ਬਖਸ਼ਿਸ਼ ਪ੍ਰਾਪਤ ਕੀਤੀ। ਮੈਂ ਬੜੇ ਸਰਲ ਜਿਹੇ ਅਰਥ ਕੀਤੇ ਆ। ਹੁਣ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ 15 ਭਗਤ ਜਿਹੜੇ ਨੇ, ਇਹਨਾਂ ਵਿੱਚੋਂ ਅਸੀਂ ਵੈਸੇ ਚਲੋ ਸ਼੍ਰੋਮਣੀ ਲਫ਼ਜ਼ ਵਰਤ ਲੈਂਦੇ ਹਾਂ, ਉਂਝ ਤਾਂ ਸਾਰੇ ਬਾਣੀ ਉਚਾਰਨ ਕਰਤਾ ਇੱਕ ਨੇ, ਭਾਵੇਂ ਕਿਸੇ ਦੀ ਇੱਕ ਤੁਕ ਹੈ, ਭਾਵੇਂ ਕਿਸੇ ਦੇ ਸੈਂਕੜੇ ਸ਼ਬਦ ਨੇ। ਇਸ ਦਾ ਮਤਲਬ ਸਿਰਫ ਇੰਨਾ ਹੈ ਕਿ ਸ਼੍ਰੋਮਣੀ ਤਾਂ ਲਫ਼ਜ਼ ਵਰਤਿਆ ਜਾਂਦਾ ਕਿਉਂਕਿ ਉਹਨਾਂ ਦੀ ਬਾਣੀ ਸਭ ਤੋਂ ਜ਼ਿਆਦਾ ਹੈ। ਉਂਝ ਸਤਿਗੁਰਾਂ ਨੇ ਸਭ ਲਈ ਇੱਕੋ ਜਿਹੇ ਸ਼ਬਦ ਵਰਤੇ ਨੇ, ਕਿਉਂਕਿ ਸਭ ਤੋਂ ਪਹਿਲਾਂ ਭਗਤਾਂ ਦਾ ਜ਼ਿਕਰ ਗੁਰੂ ਜੋਤ ਵਿੱਚ, ਬਾਣੀ ਵਿੱਚ, ਕਿਉਂਕਿ ਗੁਰੂ ਨਾਨਕ ਸਾਹਿਬ ਦੀ ਬਾਣੀ ਵਿੱਚ ਪੁਰਾਣ ਵਾਲੇ ਪੁਰਾਣਕ ਭਗਤਾਂ ਦਾ ਜ਼ਿਕਰ ਮਿਲੇਗਾ, ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੀਕਾਰ ਨੇ ਜੀ, ਉਹਨਾਂ ਦਾ ਜ਼ਿਕਰ ਗੁਰੂ ਨਾਨਕ ਸਾਹਿਬ ਦੀ ਬਾਣੀ 'ਚ ਨਹੀਂ ਮਿਲਦਾ। ਸਭ ਤੋਂ ਪਹਿਲਾਂ ਭਗਤਾਂ ਦਾ ਜਿਹੜਾ ਨਾਮ ਦਾ ਜ਼ਿਕਰ ਹੈ ਉਹ ਧੰਨ ਗੁਰੂ ਅਮਰਦਾਸ ਨੇ ਕੀਤਾ। ਮਹਾਰਾਜ ਕਹਿੰਦੇ ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ 'ਤੇ ਗੱਤ ਪਾਈ। ਪਰ ਇੱਥੇ ਫਿਰ ਬੇਨਤੀ ਕਰਾਂ, ਨਾਮਦੇਵ ਜੀ ਨਾਲ ਸ਼ਬਦ ਛੀਂਬਾ ਵਰਤਿਆ, ਪਰ ਇਸ ਸ਼ਬਦ ਛੀਂਬੇ ਦੇ ਅਰਥ ਇਹ ਨਹੀਂ ਕਿ ਗੁਰੂ ਜੀ ਉਹਦੀ ਜਾਤ ਕਰਕੇ ਕਹਿ ਰਹੇ, ਕਿਉਂਕਿ ਇਹਨਾਂ ਦੋਨਾਂ ਨਾਲ ਜਾਤ ਦੇ ਆਧਾਰ 'ਤੇ ਵੀ ਧੱਕਾ ਹੋਇਆ। ਨਾਮਾ ਛੀਂਬਾ ਕਬੀਰ ਜੁਲਾਹਾ, ਪੂਰੇ ਗੁਰ 'ਤੇ ਗੱਤ ਪਾਈ। ਅੱਗੇ ਸ਼ਬਦ ਵਰਤਿਆ ਬ੍ਰਹਮ ਕੇ ਬੇਤੇ, ਇਹ ਬੇਤੇ ਦਾ ਅਰਥ ਜਾਣਕਾਰ, ਪਰਮਾਤਮਾ ਦੇ ਜਾਣਕਾਰ ਨੇ। ਬ੍ਰਹਮ ਕੇ ਬੇਤੇ ਸ਼ਬਦ ਪਛਾਣੈ ਹੋਮੈ ਜਾਤ ਗਵਾਹੀ। ਮੈਂ ਆਪ ਨੂੰ ਬੇਨਤੀ ਕਰਾਂ, ਉਹਨਾਂ ਨੇ ਪਹਿਲੀ ਵਾਰ ਇਹਨਾਂ ਦੋ ਭਗਤਾਂ ਦਾ ਵੇਰਵਾ ਦਿੱਤਾ। ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜੀ ਥੋੜ੍ਹਾ ਜਿਹਾ, ਕਿਉਂਕਿ ਭਗਤ ਬਾਣੀ ਸ਼ੁਰੂ ਕਰਨੀ ਸੀ ਤਾਂ ਮੈਂ ਅਰਜ਼ ਕਰਨ ਲੱਗਾ। ਉਸ ਤੋਂ ਬਾਅਦ ਗੁਰੂ ਜੋਤ ਵਿੱਚ ਗੁਰੂ ਰਾਮਦਾਸ ਫਿਰ ਜ਼ਿਕਰ ਕਰਦੇ, ਉਹਨਾਂ ਦੇ ਜਿਹੜੇ ਦੋ ਕੁ ਬਚਨ ਨੇ, ਇੱਕ ਤਾਂ ਰੋਜ਼ ਆਪ ਜੀ ਪੜ੍ਹਦੇ ਹੋ, ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆਇਆ ਰਾਮ ਰਾਜੇ, ਹਰ ਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਇਹ ਪੁਰਾਣ ਵਿੱਚ ਆਇਆ ਹੋਇਆ ਭਗਤ ਹੈ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਉਸ ਤੋਂ ਬਾਅਦ ਇਸ ਦਾ ਹੋਰ ਡਿਟੇਲ ਨਾਲ ਵੇਰਵਾ ਧੰਨ ਗੁਰੂ ਅਰਜਨ ਦੇਵ ਜੀ ਨੇ ਦਿੱਤਾ, ਜਿਹੜਾ ਆਪ ਜੀ ਰਾਗ ਆਸਾ ਵੀ ਸ਼ਬਦ ਪੜ੍ਹਦੇ ਹੋ। ਮੇਰੀ ਫਿਰ ਬੇਨਤੀ ਹੈ ਕਿ ਇਸ ਦਾ ਸੰਬੰਧ ਅੱਜ ਦੇ ਵਾਰ ਵਾਰ ਗੁਣ ਗਾਉਣ ਨਾਲ ਨਹੀਂ, ਸਿਰਫ ਇੱਕ ਵੀ ਜਿਹੜੇ ਸੱਜਣ ਪਾਠ ਕਰਦੇ ਆ ਜਾਂ ਇਸ ਚੀਜ਼ ਦਾ ਇਸ਼ਕ ਰੱਖਦੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਅਗੰਮੀ ਖਜ਼ਾਨੇ ਨੂੰ ਕੋਈ ਜਾਣਨ ਲਈ, ਜਿੰਨੀ ਕੁ ਦਾਤ ਸੋਝੀ ਦਿੱਤੀ। ਫਿਰ ਗੁਰੂ ਅਰਜਨ ਦੇਵ ਜੀ ਨੇ ਇਹਦਾ ਬਹੁਤ ਡਿਟੇਲ ਨਾਲ ਜ਼ਿਕਰ ਕੀਤਾ ਹੈ, ਖਾਸ ਕਰਕੇ ਆ ਚਾਰ ਪੰਜ ਭਗਤਾਂ ਦਾ ਜਿਹੜਾ ਸ਼ਬਦ ਆਪ ਨੂੰ ਚੇਤੇ, ਗੋਬਿੰਦ ਗੋਬਿੰਦ ਗੋਬਿੰਦ, ਸੰਗ ਨਾਮ ਦਿਓ ਮਨ ਲੀਣਾ, ਆਂਢ ਦਾਮ ਕੋ ਛੀਪਰੋ ਹੋਇਓ ਲਾਖੀਣਾ, ਬੁੰਨਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਹਲਾ ਰੂਪ ਭਇਓ ਗੁਣੀ ਗਹੀਰਾ। ਮੈਂ ਅਰਥ ਨਹੀਂ ਕਰ ਰਿਹਾ, ਮੈਨੂੰ ਪਤਾ ਵੀ ਇਹ ਤਕਰੀਬਨ ਸ਼ਬਦ ਪੜੇ ਜਾਂਦੇ ਨੇ ਜੀ, ਪਰ ਫਿਰ ਵੀ ਸੰਖੇਪ ਜਿਹਾ ਕਿ ਗੋਬਿੰਦ ਦੇ ਵਿੱਚ ਭਗਤ ਨਾਮਦੇਵ ਜੀ ਦਾ ਮਨ ਲੀਨ ਹੋ ਗਿਆ ਪਰਮਾਤਮਾ ਨੇ, ਜਿਹਨੂੰ ਲੋਕ ਕਹਿੰਦੇ ਸਨ। ਇਹ ਫਿਰ ਬੇਨਤੀ ਸੁਣਿਓ, ਆਡ ਦਾਮ ਕੋ ਛੀਪਰੋ ਦਾ ਅਰਥ ਇਹ ਨਹੀਂ ਕਿ ਗੁਰੂ ਅਰਜਨ ਦੇਵ ਕਹਿ ਰਹੇ ਨੇ ਅੱਧੀ ਕੌਡੀ ਦਾ ਬੰਦਾ, ਜਿਹਨੂੰ ਸਮਾਜ ਕਹਿ ਰਿਹਾ ਸੀ ਅੱਧੀ ਕੌਡੀ ਦਾ, ਕਿਉਂਕਿ ਉਹਨਾਂ ਖੁਦ ਬਾਣੀ 'ਚ ਕਹਿ ਇਹ ਪੰਡੀਆ ਮੋਕੋ ਢੇਡ ਕਹਿਤ ਹੈ। ਗੁਰੂ ਸਾਹਿਬ ਕਹਿੰਦੇ ਜਿਹਨੂੰ ਅੱਧੀ ਕੌਡੀ ਦਾ ਕਹਿੰਦੇ ਸਨ, ਆੜ ਦਾਮ ਕੋ ਛੀਪਰੋ ਹੋਇਓ ਲਾਖੀਣਾ। ਅੱਗੇ ਜੀ ਬੁਨਣਾ ਤੰਨਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੋਲਾ ਰੂਪ ਹੋਇਓ ਗੁਣੀ ਗੀਰਾ। ਉੱਥੇ ਕਬੀਰ ਜੀ ਦਾ ਜ਼ਿਕਰ ਕੀਤਾ। ਇੱਕ ਹੋਰ ਗੁਰੂ ਸਾਹਿਬ ਜੀ ਨੇ ਕਿਹਾ ਨੀਚ ਕੁਲਾ ਜੁਲਾਰਾ, ਉਸ ਦਾ ਕਾਰਨ ਉਹ ਖੁਦ ਕਬੀਰ ਸਾਹਿਬ ਇਹ ਮੰਨ ਰਹੇ ਆ, ਕਬੀਰ ਮੇਰੀ ਜਾਤ ਕੋ ਸਭ ਕੋ ਹਸਨਹਾਰ, ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਨਹਾਰ। ਮੈਂ ਤਾਂ ਕਹਿ ਰਿਹਾ ਵੀ ਇੱਥੇ ਗੁਰਦੇਵ ਜੀ ਜਾਤ ਦਾ ਜ਼ਿਕਰ ਕਰਦੇ ਆ, ਉਹ ਇਸ ਕਰਕੇ ਕਰ ਰਿਹਾ ਕਿਉਂਕਿ ਭਗਤਾਂ ਨਾਲ ਜਾਤ ਦੇ ਆਧਾਰ 'ਤੇ ਹੋਇਆ। ਨੀਚ ਕੁਲਾ ਜੋਲਾ ਰੂਪ ਗੁਣੀ ਗਹੀਰਾ, ਰਵਿਦਾਸ ਢਵੰਤਾ ਢੋਰ ਨੀਤ। ਫਿਰ ਬੇਨਤੀ, ਰੋਜ਼ ਢੋਲ ਢੋਂਦਾ, ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ। ਬੜੇ ਸੌਖੇ ਅਰਥ ਨੇ। ਸੈਨ ਨਾਈ ਬੁਤਕਾਰੀਆ, ਯਾਦ ਰੱਖਿਓ ਚਾਰੇ ਭਗਤ ਜਿਹੜੇ ਨੇ ਬਾਣੀਕਾਰ ਨੇ। ਫਿਰ ਬੇਨਤੀ, ਪ੍ਰਹਿਲਾਦ ਜੀ ਭਗਤ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਪਰ ਬਾਣੀਕਾਰ ਨਹੀਂ, ਧਰੂ ਜੀ ਭਗਤ ਨੇ ਪਰ ਬਾਣੀਕਾਰ ਨਹੀਂ। ਬਿਦਰ ਦਾ ਜ਼ਿਕਰ ਕੀਤਾ ਗਿਆ ਭਗਤ ਨੇ ਪਰ ਬਾਣੀਕਾਰ ਨਹੀਂ। ਉਦੋ ਭਗਤ ਹੈ ਪਰ ਬਾਣੀਕਾਰ ਨਹੀਂ। ਅਕਰੂਰ ਭਗਤ ਹੈ ਪਰ ਬਾਣੀਕਾਰ ਨਹੀਂ। ਇਹ ਸਤਿਗੁਰਾਂ ਨੇ ਜਿਨ੍ਹਾਂ ਦੀ ਬਾਣੀ ਦਰਜ ਕੀਤੀ ਉਹਨਾਂ ਦਾ ਵੇਰਵਾ ਦੇ ਰਹੇ। ਮਹਾਰੇ ਸੱਚੇ ਪਾਤਸ਼ਾਹ ਕਹਿੰਦੇ ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ ਪ੍ਰਗਟ ਹੋਵਾ ਸਾਧ ਸੰਗ ਹਰ ਦਰਸ਼ਨ ਪਾਇਆ ਸਹਿਣ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾਂ ਮੈਂ ਗਣਿਆ ਚਾਰ ਹੋ ਗਏ। ਹੁਣ ਪੰਜਵੇਂ ਦਾ ਜ਼ਿਕਰ ਕੀਤਾ ਕਹਿਣ ਲੱਗੇ ਇਹ ਵਿਧ ਸੁਣ ਕੇ ਜਾਟ ਰੋ ਉੱਠ ਭਗਤੀ ਲਾਗਾ ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਭਾਗਾ। ਪੰਜੇ ਬਾਣੀਕਾਰ ਨੇ। ਮੈਂ ਸਿਰਫ ਇਸ ਕਰਕੇ ਬੇਨਤੀ ਕੀਤੀ ਜੀ ਭਗਤ ਕਬੀਰ ਸਾਹਿਬ ਜੀ ਉਹਨਾਂ ਦੀ ਸਭ ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ 'ਚ ਬਾਣੀ ਹੈ। ਇੱਕ ਹੋਰ ਗੱਲ ਮੈਂ ਕਹੀ ਕਿਉਂਕਿ ਬਹੁਤ ਸਮਾਂ ਹੋ ਗਿਆ ਤੁਹਾਡੇ ਕੋਲ ਆਉਂਦਿਆਂ। ਜਦੋਂ ਅਸੀਂ ਭਗਤ ਬਾਣੀ ਦੇ ਦਰਸ਼ਨ ਕਰਨੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚੋਂ, ਭਗਤ ਰਵਿਦਾਸ ਸਾਹਿਬ ਜੀ ਭਗਤ ਕਬੀਰ ਜੀ ਸਮਕਾਲੀ ਨੇ ਅਤੇ ਟਿਕਾਣਾ ਵੀ ਦੋਨਾਂ ਦਾ ਇੱਕੋ ਥਾਂ ਬਨਾਰਸ ਹੈ। ਪਰ ਇਹ ਬਾਤ ਵੱਖਰੀ ਕਿ ਭਗਤ ਕਬੀਰ ਸਾਹਿਬ ਜੀ ਦਾ ਅੰਤਲਾ ਸਮਾਂ ਜਿਹੜਾ ਉਹ ਗੋਰਖਪੁਰ ਦੇ ਨੇੜੇ ਹੈ ਮਗਹਰ। ਉਸ ਅੱਜ ਉਸ ਨਗਰ ਦਾ ਨਾਮ ਜਿਹੜਾ ਹੈ ਉਹਦਾ ਨਾਮ ਹੈ ਕਬੀਰ ਸੰਤ ਕਬੀਰ ਨਗਰ। ਮਗਹਰ ਗੁਰੂ ਗ੍ਰੰਥ ਸਾਹਿਬ 'ਚ ਆਇਆ, ਹੜੰਬਾ ਸ਼ਬਦ ਆਇਆ ਹੈ। ਉਹ ਉਸ ਇਲਾਕੇ ਉਸ ਨਗਰ ਦਾ ਨਾਮ ਹੈ। ਉੱਥੇ ਜਦੋਂ ਦਾਸ ਕਥਾ ਕਰਨ ਗਿਆ ਕਬੀਰ ਸਾਹਿਬ ਜੀ ਦੇ ਦੋ ਅਸਥਾਨ ਨੇ, ਜਿਹੜੇ ਕਬੀਰ ਪੰਥੀ ਨੇ ਉਹਨਾਂ ਸਮਾਧ ਬਣਾਈ ਹੈ ਅਤੇ ਜਿਹੜੇ ਉਹਨਾਂ ਨੂੰ ਇਸਲਾਮੀ ਸਿੱਧ ਕਰਦੇ ਨੇ ਉਹਨਾਂ ਨੇ ਕਬਰ ਬਣਾਈ ਹੈ। ਪਰ ਕੰਧ ਦੋਨਾਂ ਦੀ ਸਾਂਝੀ ਹੈ, ਦੋਨਾਂ ਦੀ ਕੰਧ ਸਾਂਝੀ ਹੈ। ਕਬੀਰ ਸਾਹਿਬ ਜੀ ਦੀ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਅਤੇ ਅਸੀਂ ਅੱਗੇ ਦੇਖਾਂਗੇ ਉਹ ਗੁਰੂ ਜੀ ਬਾਰੇ ਕੀ ਕਹਿੰਦੇ ਆ। ਇੱਕ ਬੜੀ ਸਪਸ਼ਟ ਗੱਲ ਸੱਚਾਈ ਤੱਕ ਪਹੁੰਚੇ ਨੇ ਰਵਿਦਾਸ ਜੀ ਵੀ, ਕਬੀਰ ਜੀ ਵੀ, ਭਗਤ ਨਾਮਦੇਵ ਜੀ ਵੀ। ਪਰ ਹਰ ਭਗਤ ਦੀ ਅੰਦਰ ਦੀ ਅਵਸਥਾ ਆਤਮਕ ਇੱਕ ਹੋਣ ਦੇ ਬਾਵਜੂਦ ਖਿਮਾ ਕਰਿਓ ਬੋਲਾਂ ਦੀ ਅਦਾਇਗੀ ਵੱਖਰੀ ਵੱਖਰੀ ਹੈ। ਇਸ ਨੁਕਤੇ ਨੂੰ ਫਿਰ ਮੈਂ ਦੌਰਾਨ ਲੱਗਾਂ। ਆਤਮਕ ਤੌਰ 'ਤੇ ਤਦਰੂਪਤਾ ਤਦਰੂਪਤਾ ਕਹੋ, ਏਕਤਾ ਕਹੋ, ਕਿਉਂਕਿ ਖੁਦ ਭਗਤਾਂ ਨੇ ਬਚਨ ਕੀਤੇ ਆ ਨਾਮੇ ਨਾਰਾਇਣ ਨਾਹੀ ਭੇਦ, ਉਹਨਾਂ ਬਾਰੇ ਕਿਹਾ ਜਾਂਦਾ। ਕਬੀਰ ਸਾਹਿਬ ਬਾਰੇ ਕੱਲ ਵੀ ਮੈਂ ਆਪ ਨੂੰ ਅਰਜ਼ ਕੀਤੀ ਸੀ, ਰਾਮ ਕਬੀਰਾ ਏਕ ਭੈ ਹੈ ਕੋ ਨਾ ਸਕੈ ਪਛਾਨੀ। ਰਵਿਦਾਸ ਸਾਹਿਬ ਜਿਹੜੇ ਨੇ ਉਹ ਵੀ ਆਪਣਾ ਜ਼ਿਕਰ ਕਰਦੇ ਆ, ਪਰ ਉਹ ਕਹਿੰਦੇ ਆ ਜਦੋਂ ਅਸੀਂ ਉਹਨਾਂ ਦੀ ਬਾਣੀ ਦਾ ਪਾਠ ਕਰਦੇ ਹਾਂ ਕਿ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰਗ ਹਿਰਦੈ ਰਾਮ ਗੋਬਿੰਦ ਗੁਣ ਸਾਰੰਗ, ਇਹਦਾ ਮਤਲਬ ਮੇਰੇ ਹਿਰਦੇ 'ਚ ਪਰਮਾਤਮਾ ਦੇ ਗੁਣਾਂ ਦਾ ਹੀ ਵਾਸਾ ਹੈ। ਇਹ ਆਪਣੀ ਅਵਸਥਾ ਜ਼ਿਕਰ ਕਰਦੇ ਆ। ਪਰ ਮੈਂ ਬੇਨਤੀ ਕਰਾਂ ਰਵਿਦਾਸ ਸਾਹਿਬ ਨੂੰ ਕੋਈ ਬੋਲਦਾ ਹੈ ਉਹ ਨਿਮਰਤਾ 'ਚ ਸਹਿ ਜਾਂਦੇ ਆ, ਸਹਿ ਜਾਣਗੇ ਜੀ। ਕਬੀਰ ਸਾਹਿਬ ਜੀ ਨੂੰ ਕੋਈ ਬੋਲੇਗਾ ਸੱਚੀ ਉਹਦੀ ਸ਼ਬਦਾਵਲੀ ਵਿੱਚ ਉੱਤਰ ਦੇਣ ਲੱਗ ਪੈਣਗੇ। ਮੈਂ ਫਿਰ ਬੇਨਤੀ ਕੀਤੀ ਕਿ ਰਵਿਦਾਸ ਸਾਹਿਬ ਜੀ ਨੂੰ ਕੋਈ ਕਹਿੰਦਾ ਹੈ ਉਹਨਾਂ ਦੀ ਜਾਤ ਦਾ ਜ਼ਿਕਰ ਕਰਦਾ ਹੈ ਤਾਂ ਉਹ ਖੁਦ ਕਹਿ ਦਿੰਦੇ ਆ ਕਿ ਵਾਕੀ ਨਾਗਰ ਜਨਾ ਮੇਰੀ ਜਾਤ ਬਖਿਆਤ ਚਮਾਰੰ। ਕਬੀਰ ਸਾਹਿਬ ਨੂੰ ਕੋਈ ਕਹਿੰਦਾ ਹੈ ਉਹ ਅੱਗੋਂ ਕੁਐਸਚਨ ਕਰ ਦਿੰਦੇ ਆ ਗਰਭਵਾਸ ਮੈਂ ਕੁੱਲ ਨਹੀਂ ਜਾਤੀ ਬ੍ਰਹਮ ਬਿੰਦ ਤੇ ਸਭ ਉਤਪਾਤੀ ਕੌਰੇ ਪੰਡਿਤ ਬਾਹਮਣ ਕਬ ਕੇ ਹੋਏ ਬਾਹਮਣ ਕਹਿ ਕਹਿ ਜਨਮ ਮਤ ਖੋਏ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ। ਹੁਣ ਦੇਖੋ ਉੱਤਰ ਦੋਨੋਂ ਦੇ ਰਹੇ ਆ ਜਿਹੜੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ ਸਾਹਿਬ ਨੇ ਨਾ ਜੀ, ਚਲੋ ਵਾਹਿਗੁਰੂ ਬੇਨਤੀ ਸਾਰੇ ਹੀ ਕਰਦੇ ਆ ਨਾ, ਉਹ ਇੱਕ ਸ਼ਬਦ ਵਰਤਦੇ ਆ ਕਬੀਰ ਸਾਹਿਬ ਦੀ ਬੋਲੀ ਬਾਰੇ, ਅੱਖਰ ਸ਼ਬਦ ਇੱਕ ਵਰਦਿਆ ਪਰ ਆਪਾਂ ਨਹੀਂ। ਮੈਂ ਫਿਰ ਬੇਨਤੀ ਕਰਾਂਗਾ ਜੀ ਉਸ ਵਿੱਚ ਕਬੀਰ ਸਾਹਿਬ ਜਿਹੜੇ ਨੇ ਉਹ ਨਹੀਂ ਇਸ ਤਰ੍ਹਾਂ ਬਰਦਾਸ਼ਤ ਕਰਨਗੇ। ਉਹ ਕਹਿੰਦੇ ਜੋ ਤੋ ਬ੍ਰਾਹਮਣ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਤੁਮਕਤ ਬ੍ਰਾਹਮਣ ਖਮਕਤ ਸੂਦ ਖਮਕਤ ਲੋਹੂ ਤੁਮਕਤ ਦੂਧ। ਫਿਰ ਆਪਣਾ ਮਤ ਸਪਸ਼ਟ ਕਰਨਗੇ ਬੋਲ ਕੇ, ਕਹੋ ਕਬੀਰ ਜੋ ਬ੍ਰਹਮ ਵਿਚਾਰੈ ਸੋ ਬ੍ਰਾਹਮਣ ਕਹੀਤ ਹੈ ਹਮਾਰੇ। ਅਗਲੀ ਗੱਲ ਉਹਨਾਂ ਨੂੰ ਜੇ ਕੋਈ ਕਹਿੰਦਾ ਵੀ ਸ਼ੂਦਰ ਇਹ ਤੂੰ ਤਾਂ ਤੁਸੀਂ ਤਾਂ ਜਨੇਊ ਪਾਉਣ ਦੇ ਹੱਕਦਾਰ ਹੀ ਨਹੀਂ ਕਿਉਂਕਿ ਅਸੀਂ ਜਨੇਊ ਪਾਉਂਦੇ ਹਾਂ, ਅੱਗੋਂ ਭਗਤ ਜੀ ਉੱਤਰ ਦੇਣਗੇ ਇਸ ਚੀਜ਼ ਦਾ ਜਦੋਂ ਉਹਨਾਂ ਦਾ ਬਚਨ ਪੜ੍ਹਨੇ ਆ। ਖੰਮ ਕਰ ਸੂਤ ਤਨੈ ਨਿਤ ਤਾਨਾ ਗੰਟ ਕੰਠ ਜਨੇਊ ਤੁਮਾਰੇ, ਕਹਿੰਦੇ ਜਿਹੜਾ ਤੂੰ ਧਾਗਾ ਪਾਇਆ ਸਿਰਫ ਤਿੰਨ ਧਾਗੇ ਵੱਟ ਕੇ ਗਲ 'ਚ ਪਾਇਆ ਹੈ। ਅਤੇ ਯਾਦ ਰੱਖੀ ਜੇ ਧਾਗਿਆਂ ਨਾਲ ਹੀ ਬ੍ਰਹਮ ਗਿਆਨ ਹੈ, ਸਾਡੇ ਘਰ ਵਿੱਚ ਤਾਂ ਧਾਗਿਆਂ ਦਾ ਢੇਰ ਲੱਗਾ ਹੋਇਆ ਹੈ। ਜੇ ਧਾਗੇ ਸਿਰਫ ਬ੍ਰਹਮ ਗਿਆਨ ਹੈ ਮੈਂ ਆਪ ਨੂੰ ਤਾਂ ਬੇਨਤੀ ਕੀਤੀ ਜੀ, ਉਹਨਾਂ ਦੀ ਜਿਹੜੀ ਰਚਨਾ ਹੈ ਇਹਦਾ ਪਹਿਲਾ ਸਿਰਲੇਖ ਪੜ੍ਹ ਲਈਏ। ਇਹ ਨਾ ਸਮਝੋ ਮੈਂ ਕਿ ਕਲਾਸ ਰੂਪ ਕਹਿ ਰਿਹਾ, ਪਰ ਘੱਟੋ ਘੱਟ ਥੋੜ੍ਹੀ ਜਿਹੀ ਇੰਨੀ ਜਿੰਨੀ ਕੁ ਰੱਬ ਨੇ ਸਾਨੂੰ ਸੋਝੀ ਦਿੱਤੀ, ਕਿਉਂਕਿ ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਕਹਿੰਦੇ। ਪਹਿਲੀ ਵਾਰੀ ਵਾਹਿਗੁਰੂ ਭਾਈ ਸਾਹਿਬ ਉਦੋਂ ਬੁਲਾਉਂਦੇ ਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਇਹ ਮੈਂ ਸਨੋਜੇ ਕਿਹਾ, ਦੌਰਾਨ ਲੱਗਾ, ਇਹ ਕਿਉਂ ਨਹੀਂ ਕਹਿੰਦੇ ਕੀਰਤਨ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ, ਕਥਾ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ? ਕਿਉਂਕਿ ਕੀਰਤਨ ਕਥਾ ਬਾਅਦ ਵਿੱਚ ਆਉਣਾ, ਵਖਿਆਨ ਬਾਅਦ ਵਿੱਚ ਆਉਣਾ, ਸਭ ਤੋਂ ਪਹਿਲਾਂ ਅਧਿਆਤਮਕਤਾ ਜਾਂ ਗੁਰਸਿੱਖੀ ਵੱਲ ਜਾਣ ਦਾ ਪਹਿਲਾ ਜਿਹੜਾ ਸਬਜੈਕਟ ਹੈ ਜਾਂ ਪਹਿਲਾ ਸਟੈਪ ਹੈ ਉਹ ਹੈ ਪਾਠ ਕਰਨਾ। ਜੇ ਪਾਠ ਸ਼ੁੱਧ ਆਏਗਾ ਤੇ ਕੀਰਤਨ ਕਰੇਗਾ, ਪਾਠ ਸ਼ੁੱਧ ਆਏਗਾ ਤੇ ਕਥਾ ਕਰੇਗਾ, ਪਾਠ ਸ਼ੁੱਧ ਆਏਗਾ ਤੇ ਵਖਿਆਨ ਕਰੇਗਾ। ਇਸੇ ਕਰਕੇ ਸਭ ਤੋਂ ਜ਼ਿਆਦਾ ਜ਼ੋਰ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਤੇ ਦੀਦਾਰ ਦਾ ਦਿੱਤਾ ਹੈ, ਕਿਉਂਕਿ ਸਿੱਖ ਨੂੰ ਕੋਈ ਵੀ ਸਿੱਖੀ ਦਾ ਸਟੇਜ ਤੇ ਕੋਈ ਕਰਮ ਕਰਦਾ ਉਹਨੂੰ ਸਭ ਤੋਂ ਪਹਿਲਾਂ ਪਾਠ ਬਾਰੇ ਜਾਣਕਾਰੀ ਹੋਣੀ ਜ਼ਰੂਰੀ ਹੈ। ਪਾਠ ਦੀਦਾਰ ਕਿਆ ਹੈ? ਉਸ ਪਾਠ ਦੀਦਾਰ ਦੇ ਵਿੱਚ ਅੱਜ ਸਾਡੇ ਇਹ ਬਚਨ ਆਉਂਦੇ ਨੇ ਸੱਤ ਵਾਰ, ਥੋੜ੍ਹਾ ਜਿਹਾ ਸੁਣੋ, ਅਸੀਂ ਸ਼ੁਰੂ ਕਰ ਲੈਂਦੇ ਹਾਂ। ਅਤੇ ਮੈਂ ਗੁਰਮੁਖਾਂ ਨੂੰ ਕਿਹਾ ਸੀ ਵੀ ਅਰਥ ਨਹੀਂ ਉਸ ਤਰ੍ਹਾਂ ਕੀਤਾ, ਸਿਰਫ ਆਪਾਂ ਸ਼ਬਦ ਆਪ ਜੀ ਦੇਖ ਸਕਦੇ ਹੋ। ਇਹ ਬਚਨ ਹੈ ਸਭ ਤੋਂ ਪਹਿਲਾਂ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਇਹ ਆਪ ਸਭ ਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ 524 ਵਾਰ, ਕੋਈ 23 ਵਾਰ ਕਹਿੰਦੇ ਆ, ਇਹ ਸੈਂਕੜਿਆਂ ਵਾਰੀ ਇਹ ਮੰਗਲ ਸਤਿਗੁਰਾਂ ਨੇ ਦਰਜ ਕੀਤਾ ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਮੈਂ ਇੱਕ ਵਾਰੀ ਕਿਹਾ ਸੀ ਕਿ ਕੁਛ ਭਗਤ ਐਸੇ ਨੇ ਜਿਨ੍ਹਾਂ ਨੇ ਓਅੰਕਾਰ ਲਫ਼ਜ਼ ਦੀ ਨਹੀਂ ਵਰਤੋਂ ਕੀਤੀ, ਇਸਲਾਮ ਵਿੱਚ ਨਹੀਂ ਹੋਵੇਗੀ। ਰੱਬ ਕਹਿਣਗੇ, ਰਹੀਮ ਕਹਿਣਗੇ, ਕਰੀਮ ਕਹਿਣਗੇ, ਅੱਲਾਹ ਕਹਿਣਗੇ, ਪਰ ਆਪ ਜੀ ਦੇਖੋਗੇ ਸ਼ਬਦ ਜਿਹੜਾ ਉਹ ਓਅੰਕਾਰ ਕਬੀਰ ਸਾਹਿਬ ਜੀ ਵਰਤਣਗੇ, ਪੂਰਬ ਦੇ ਜਿਹੜੇ ਭਗਤ ਨੇ ਓਅੰਕਾਰ ਸ਼ਬਦ ਵਰਤਣਗੇ, ਕਿਉਂਕਿ ਪੂਰਬ ਦੀ ਜਿਹੜੀ ਅਧਿਆਤਮਕਤਾ ਹੈ ਉਹ ਸੱਚਮੁੱਚ ਇਸ ਧੁਨੀ ਦਾ, ਮੈਂ ਧੁਨੀ ਸ਼ਬਦ ਵਰਤਾਂ, ਇਸ ਧੁਨੀ ਦਾ ਬਹੁਤ ਸਨਮਾਨ ਕਰਦੀ ਹੈ। ਵੇਦ ਦਾ ਜ਼ਿਕਰ ਕਰਦਾ ਹੈ, ਉਪਨਿਸ਼ਦ ਕਰਦਾ ਹੈ, ਇੱਥੋਂ ਤੱਕ ਜੈਨ ਮਤ ਵੀ ਓਅੰਕਾਰ ਦਾ ਜ਼ਿਕਰ ਕਰਦਾ ਹੈ। ਇੱਥੇ ਸਤਿਗੁਰਾਂ ਨੇ ਬੜੀ ਵਾਰੀ ਅਰਥ ਕੀਤਾ ਇੱਕ ਓਅੰਕਾਰ, ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ। ਅਤੇ ਮੈਂ ਬੇਨਤੀ ਕਰਾਂਗਾ ਜੀ, ਬੜੀ ਵਾਰੀ ਕਹਿ ਈੜੀ ਸਿਹਾਰੀ ਕੱਕਾ ਲਾ ਕੇ ਨਹੀਂ ਲਿਖਿਆ, ਅੰਕ ਵਾਲਾ ਇੱਕ ਲਿਖਿਆ ਹੈ। ਜਿੰਨੇ ਕੁ ਦਰਸ਼ਨ ਕੀਤੇ ਆ ਆਪ ਜੀ ਵੀ ਦੇਖਿਓ, ਜਿਹੜਾ ਓਅੰਕਾਰ ਹੈ ਨਾ ਇੱਕ ਉਹਦੇ ਤੋਂ ਵੱਖ ਲਿਖਿਆ ਜਾਂਦਾ। ਆਪ ਜੀ ਉੱਤੇ ਵੀ ਦੇਖੋ, ਇੱਕ ਵੱਖਰਾ ਹੈ, ਓਅੰਕਾਰ ਵੱਖਰਾ ਹੈ, ਪਰ ਇਹਦਾ ਅਰਥ ਆਪਾਂ ਕਰਾਂਗੇ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ ਸਿੱਧਾ ਅਰਥ। ਓਮ ਜਿਹੜਾ ਹੈ ਉਹ ਬ੍ਰਹਮ ਦੀ ਧੁਨੀ ਕਹਿ ਲਓ, ਉਹਦੀ ਸਾਊਂਡ। ਕਾਰ ਦਾ ਅਰਥ ਹੈ ਜੋ ਨਿਰੰਤਰ ਹੈ, ਜਿਹੜਾ ਕਾਰ ਉੱਪਰ ਲੱਗਾ ਹੈ। ਇਹ ਕਿਹਾ ਜਾਂਦਾ ਕੁਝ ਵਿਦਵਾਨ, ਕਿਉਂਕਿ ਏਕੋ ਓਅੰਕਾਰ ਤੇ ਜਿੰਨਾ ਕੁਝ ਲਿਖਿਆ ਗਿਆ ਸ਼ਾਇਦ ਕਿਸੇ ਹੋਰ ਸ਼ਬਦ ਉੱਤੇ ਲਿਖਿਆ ਗਿਆ ਹੋਵੇ, ਉਸ ਵਿੱਚ ਅਸੀਂ ਦੇਖਨੇ ਖਾਂ। ਜਿਹੜਾ ਕਾਰ ਹੈ ਇਹ ਨਿਰੰਤਰਤਾ ਦਾ ਚਿੰਨ੍ਹ ਹੈ, ਇਹਨੂੰ ਸੰਸਕ੍ਰਿਤ ਦਾ ਪਛੇਤਰ ਕਹਿੰਦੇ ਆ। ਜਿਵੇਂ ਝਨਤਕਾਰ, ਨਿਰਤਕਾਰ, ਉਹ ਸ਼ਬਦ ਜਿਹੜਾ ਹੈ, ਇਸੇ ਤਰ੍ਹਾਂ ਇਹ ਨਿਰੰਤਰਤਾ ਦਾ ਸੂਚਕ ਹੈ ਕਿ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਅਦੁੱਤੀ ਹੈ, ਤੇ ਉਹ ਲਗਾਤਾਰਤਾ ਦਾ ਅਰਥ ਇੱਕ ਰਸ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਨੇ ਜ਼ਮੀਨ ਜਮਾਨ ਕੇ ਬਿਖੈ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ ਨਾ ਘਾਟ ਬਾਢ ਹੋਤ ਹੈ, ਜਿਵੇਂ ਕਹਿੰਦੇ ਇੱਕ ਨਿਰੰਤਰਤਾ। ਇੱਥੇ ਸਤਿਗੁਰੂ ਸ਼ਬਦ ਵਰਤਦੇ ਨੇ ਇੱਕ ਓਅੰਕਾਰ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ। ਉਸ ਨੂੰ ਪਾਉਣ ਦਾ ਜਿਹੜਾ ਵਸੀਲਾ ਹੈ ਉਹ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਸਤਿਗੁਰ ਪ੍ਰਸਾਦ। ਸਤਿਗੁਰਾਂ ਦੀ ਕਿਰਪਾ ਨਾਲ, ਸਤਿਗੁਰੂ ਦੀ ਮਿਹਰ ਨਾਲ ਉਹਦੀ ਪ੍ਰਾਪਤੀ ਹੈ। ਗੁਰਮੁਖੋ ਅੱਗੇ ਥੋੜ੍ਹਾ ਜਿਹਾ ਪਾਠ, ਕਿਉਂਕਿ ਤੁਸੀਂ ਪਾਠ ਸੰਥਿਆ ਕਰਾਉਣ ਵਾਲੇ ਸੱਜਣ ਬੈਠੇ ਹੋ, ਜਦੋਂ ਦੀ ਅਰਥ ਕਰਾਂਗੇ ਰਾਗ ਗੌੜੀ, ਥੋੜ੍ਹਾ ਇੱਥੇ ਰੁਕ ਜਾਂਗੇ ਤੇ ਅਰਥ ਬੜੇ ਸਪਸ਼ਟ ਹੋਣਗੇ। ਅੱਗੇ ਸ਼ਬਦ ਹੈ ਵਾਰ, ਕਬੀਰ ਜੀਓ ਕੇ ਸਤਵਾਂ ਨਹੀਂ ਪੜ੍ਹਨਾ ਸੱਤ, ਫਿਰ ਬੇਨਤੀ, ਕਿਉਂ ਕਿਆ ਰੋਕੇ? ਜਦੋਂ ਰਾਗ ਗੌੜੀ ਕਿਉਂਕਿ ਉਂਝ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਸ਼ਬਦ ਆਇਆ, ਵਾਰ ਸਲੋਕਾਂ ਨਾਲ, ਜੈਤ ਸਰੀ ਕੀ ਵਾਰ, ਬਸੰਤ ਕੀ ਵਾਰ, ਰਾਮ ਕਲੀ ਕੀ ਵਾਰ, 22 ਵਾਰਾਂ ਜਿਹੜੀਆਂ ਨੇ ਪਿਆਰਿਓ, ਉਸ ਵਾਰ ਦਾ ਸੰਬੰਧ ਇਸ ਵਾਰ ਦੇ ਅੱਖਰ ਨਾਲ ਨਹੀਂ, ਉਚਾਰਨ ਇੱਕੋ ਹੀ ਹੈ। ਉਸ ਵਾਰ ਦਾ ਸੰਬੰਧ ਜਿਹੜਾ ਹੈ ਉਹ ਸੱਚੀ ਮੁੱਚੀ ਸੂਰਮਿਆਂ ਨਾਲ ਜਾਂ ਅਧਿਆਤਮਿਕ ਜੀਵਨ ਕਮਾਉਣ ਵਾਸਤੇ ਜਿਹੜੀ ਸਤਿਗੁਰਾਂ ਨੇ 22 ਵਾਰਾਂ ਦਰਜ ਕੀਤੀਆਂ ਉਹਦੇ ਅਰਥ ਕਵਿਤਾ ਨਾਲ ਨੇ ਉਹ ਵਾਰ। ਅਤੇ ਇਹ ਜਿਹੜਾ ਸ਼ਬਦ ਹੈ ਰਾਗ ਗੌੜੀ, ਇਹਦਾ ਅਰਥ ਹੋ ਗਿਆ ਗੌੜੀ ਰਾਗ ਹੈ। ਵਾਰ ਤਾਂ ਥੋੜ੍ਹਾ ਜਿਹਾ ਰੁਕ ਕੇ ਇਹਦਾ ਸੰਬੰਧ ਹੋ ਗਿਆ ਵਾਰਾਂ ਨਾਲ। ਅੱਗੇ ਗੁਰੂ ਜੀ ਨੇ ਕਹਿ ਦਿੱਤਾ ਕਬੀਰ ਜੀਓ ਕੇ, ਕਿੰਨਾ ਸਨਮਾਨਯੋਗ ਸ਼ਬਦ ਵਰਤਿਆ ਹੈ, ਕਬੀਰ ਜੀਓ ਕੇ। ਵਾਹ ਵਾਹ, ਮੈਂ ਫਿਰ ਬੇਨਤੀ ਕਰਾਂ, ਯਾਦ ਰੱਖਿਓ, ਕੱਲ ਵੀ ਮੈਂ ਕਿਹਾ ਇਸ ਦੁਨੀਆਂ 'ਚ, ਇਹ ਨਹੀਂ ਕਿਸੇ ਖੂਨ ਦੇ ਨਾਂ 'ਤੇ, ਇਸ ਦੁਨੀਆਂ ਵਿੱਚ ਗੁਰੂ ਗ੍ਰੰਥ ਸਾਹਿਬ ਹੀ ਨੇ ਜਿਹੜੇ ਤਕਰੀਬਨ 6 ਸਦੀਆਂ ਦੀ ਭਾਸ਼ਾ ਅਤੇ ਬੋਲੀ ਨੂੰ ਸਾਂਭ ਕੇ ਬੈਠੇ ਆ। 1170 ਤੋਂ ਲੈ ਕੇ 1675 ਤੱਕ, ਮੈਂ ਤਾਂ ਸ਼ਬਦ ਵਰਤਿਆ 1170 'ਚ ਭਗਤ ਜੈਦੇਵ ਜੀ ਦਾ ਜਨਮ ਹੈ ਉਹਨਾਂ ਤੋਂ ਕਹਿ ਰਿਹਾ, 1675 ਨੂੰ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ ਆ। ਕਿੰਨੀਆਂ ਸਦੀਆਂ ਦਾ ਉਹ ਬੋਲੀ ਜਿਹੜੀ ਹਰ 50 ਸਾਲ ਬਾਅਦ ਬਦਲ ਜਾਂਦੀ ਸੀ, ਸੱਚ ਇਹ ਗੁਰੂ ਗ੍ਰੰਥ ਸਾਹਿਬ ਨੇ ਉਸ ਬੋਲੀ ਨੂੰ, ਉਸ ਭਾਸ਼ਾ ਨੂੰ ਸਾਂਭ ਕੇ ਰੱਖਿਆ ਹੈ। ਇੱਥੇ ਸ਼ਬਦ ਇੰਨਾ ਸਨਮਾਨਯੋਗ ਕਿ ਕਬੀਰ ਜੀਓ, ਇਹ ਗੁਰੂ ਅਰਜੁਨ ਦੇਵ ਮਹਾਰਾਜ ਲਿਖਾ ਰਹੇ ਆ। ਅੱਗੇ ਆ ਕਬੀਰ ਜੀਓ ਕੇ ਸੱਤ, ਇਉਂ ਅਰਥ ਕਰਾਂਗੇ ਵਾਰ ਕਬੀਰ ਜੀਓ ਕੇ ਸੱਤ। ਹੁਣ ਇਹ ਸੱਤ ਦੇ ਜਦੋਂ ਅਰਥ ਕਰਾਂਗਾ ਮੈਂ, ਇਹਦੇ ਮੈਂ ਅਰਥ ਇਸ ਤਰ੍ਹਾਂ ਕਰਾਂਗਾ ਵਾਰ ਸੱਤ, ਫਿਰ ਬੇਨਤੀ ਵਿੱਚ ਕਬੀਰ ਜੀਓ ਆ ਗਿਆ ਨਾ ਅਰਥ ਇਸ, ਕਿਉਂਕਿ ਲਿਖਿਆ ਮਹਾਰਾਜ ਨੇ ਇਹ ਵੇ, ਅਰਥ ਇਸ ਤਰ੍ਹਾਂ ਕਰਾਂਗੇ, ਮੈਂ ਬਾਣੀ ਨਹੀਂ ਬਦਲ ਰਿਹਾ। ਏਕੋ ਓਂਕਾਰ ਸਤਿਗੁਰ ਪ੍ਰਸਾਦ ਰਾਗ ਗੌੜੀ ਵਾਰ ਕਬੀਰ ਜੀਓ ਕੇ ਸੱਤ, ਇਹਦਾ ਮਤਲਬ ਕਿ ਕਬੀਰ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ 7 ਵਾਰ ਨੇ, ਜਿਹਨੂੰ ਆਪਾਂ ਹਫ਼ਤਾ ਕਹਿੰਦੇ ਹਾਂ, ਜਿਹਨੂੰ ਹਿੰਦੀ 'ਚ ਸਪਤਾਹ ਕਹਿੰਦੇ ਆ, ਜਿਹਨੂੰ ਆਪ ਜੀ ਅੰਗਰੇਜ਼ੀ ਵਿੱਚ ਵੀਕ ਕਹਿੰਦੇ ਹੋ। ਕਿਉਂਕਿ ਸਾਰੀ ਦੁਨੀਆ 'ਚ ਇਸ ਪਲੈਨਟ ਉੱਤੇ ਵਾਰ 7 ਹੀ ਨੇ ਨਾ, ਤੁਸੀਂ ਮੁਸਲਮਾਨਾਂ ਦੇ ਨਾਂ ਵੱਖਰੇ ਨੇ, ਅੰਗਰੇਜ਼ਾਂ ਨੇ ਵੱਖਰੇ ਰੱਖੇ, ਆਪਣੇ ਵੱਖਰੇ ਆਪਾਂ ਕਹਿੰਦੇ ਹਾਂ, ਪਰ ਯਾਦ ਰੱਖੋ ਦਿਨ ਤਾਂ 7 ਨੇ ਨਾ। ਹੁਣ ਥੋੜ੍ਹਾ ਜਿਹਾ ਮੈਂ ਇਸ ਸੰਬੰਧੀ ਹੋਰ ਬੇਨਤੀ ਕਰਨੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਟਾਈਮ ਜਿਹੜਾ ਹੈ, ਸਮਾਂ ਜਿਹੜਾ ਹੈ, ਉਹਦੇ ਸਰਲੇਖ ਥੱਲੇ ਗੁਰੂ ਜੀ ਨੇ ਬਾਣੀ ਦਰਜ ਕੀਤੀ ਹੈ, ਜਿਹੜਾ ਆਪਾਂ ਮੈਂ ਪਿਛਲੀ ਵਾਰੀ ਵੀ ਕਿਹਾ ਟਾਈਮ, ਅਤੇ ਉਹਨੂੰ ਅਸੀਂ ਅਰਥ ਉਹਦੇ ਕਰ ਰਹੇ ਹਾਂ। ਕਿਉਂਕਿ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੀ ਸਮੇਂ ਦੀ ਵੰਡ ਹੈ ਆਪਨੇ ਬੜੀ ਵਾਰੀ ਸੁਣਿਆ, ਉਹ ਅੱਖ ਚਮਕਣ ਤੋਂ ਸ਼ੁਰੂ ਹੁੰਦੀ, ਵਿਸਵੇ ਚੱਸਿਆਂ ਘੜੀਆਂ ਪੈਰਾ ਥਿੱਤੀ ਵਾਰੀ, ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ਼। ਇਹਦੇ ਵਿੱਚੋਂ ਤਾਂ ਪਿਆਰਿਓ ਕੁਝ ਸ਼ਬਦਾਂ ਦੇ ਥੱਲੇ ਬਾਣੀ ਹੈ, ਵਿਸਵੇ ਚੱਸਿਆਂ ਘੜੀਆਂ ਪੈਰਾ ਥਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ, ਇਸੇ ਤੁਕ ਵਿੱਚ ਹੀ ਪਹਿਰ ਆਇਆ ਨਾ, ਪਹਿਰਾ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਪਹਿਰ ਦੇ ਸਰਲੇਖ ਥੱਲੇ ਬਾਣੀ ਹੈ। ਇਹਦੇ ਵਿੱਚ ਥਿੱਤ ਆਇਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ 15 ਥਿੱਤਾਂ ਦੇ ਸਰਲੇਖ ਥੱਲੇ, ਥਿੱਤ ਦੇ ਥੱਲੇ ਇਹ 15 ਥਿੱਤਾਂ ਦੀ ਜ਼ਿਕਰ ਕੀਤਾ ਗਿਆ। ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੇ ਅੰਦਰ 6 ਰੁੱਤਾਂ ਦੇ ਸਰਲੇਖ ਥੱਲੇ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਅੰਦਰ ਗੁਰਮੁਖੋ 6 ਰੁੱਤਾਂ, ਫਿਰ 12 ਮਾਂ ਉਹਨਾਂ ਦੇ ਸਰਲੇਖ ਥੱਲੇ ਬਾਣੀ ਹੈ। ਇਸ ਕਰਕੇ ਕਿਉਂਕਿ ਜਿਹੜੀ ਉੱਥੋਂ ਦੇ ਕਵੀ ਸਨ ਉਹ ਤਕਰੀਬਨ ਜਦੋਂ ਆਪਣੀ ਰਚਨਾ ਕਰਦੇ ਸਨ ਮਕੀਨਿਆਂ ਦੇ ਸਰਲੇਖ ਥੱਲੇ, ਵਾਰਾਂ ਦੇ ਸਰਲੇਖ ਥੱਲੇ, ਪਹਿਰਿਆਂ ਦੇ ਸਰਲੇਖ ਥੱਲੇ, ਪਰ ਮੈਂ ਆਪ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਸਮੇਂ ਦੇ ਸਰਲੇਖ ਬਾਣੀ 'ਚ ਆਏ ਨੇ ਜਾਂ ਹਾਈਡਿੰਗ ਸਮੇਂ ਦੇ ਥੱਲੇ ਬਾਣੀ ਉਚਾਰਨ ਕੀਤੀ ਹੈ, ਇਹਦਾ ਸਭ ਦਾ ਸੰਬੰਧ ਪਰਮਾਤਮਾ ਦੇ ਸਿਮਰਨ ਨਾਲ ਹੀ ਹੈ। ਜਿਵੇਂ ਇੱਕ ਇੱਕ ਆਪਾਂ ਤੁਕ ਲੈ ਲੈਂਦੇ ਹਾਂ, ਸ਼ਬਦ ਆ ਗਿਆ ਪਹਿਰ, ਗੁਰੂ ਸਾਹਿਬ ਨੇ ਉਸ ਪਹਿਰ ਦੇ ਵਿੱਚ ਬੰਦੇ ਦੀ ਜ਼ਿੰਦਗੀ ਦਾ ਜ਼ਿਕਰ ਕੀਤਾ। ਪਹਿਲਾ ਪਹਿਰ ਹੈ ਰਹਿਣ ਕਹਿ ਵਣਜਾਰਿਆ ਮਿੱਤਰਾ, ਹੁਕਮ ਭਇਆ ਗਰਬਾਸ। ਉਸ ਤੋਂ ਬਾਅਦ 4 ਪਹਿਰ ਇਕੱਠੇ ਹੋ ਜਾਣ, 8 ਪਹਿਰ ਇਕੱਠੇ ਹੋਣ, ਦਿਨ ਰਾਤ ਬੰਦ ਹੈ। ਗੁਰੂ ਗ੍ਰੰਥ ਸਾਹਿਬ ਦੇ 12 ਮਾਝ ਤੋਂ ਬਾਅਦ ਜਿਹੜੀ ਬਾਣੀ ਹੁੰਦੀ ਉਹ ਦਿਨ ਰਹਿਣ ਹੈ, ਉਹਦਾ ਸਰਲੇਖ ਦਿਨ ਰਹਿਣ ਹੈ। 6ਵੀਂ ਸਤਿਗੁਰੂ ਆਪਣਾ, 6ਵੀਂ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ, ਆਪ ਤਿਆਗ ਸਰਣੀ ਪਵਾਂ ਬੋਲੀ ਮਿਠੜੇ ਵੈਣ। ਇਹ ਉਸ ਤੋਂ ਬਾਅਦ ਦਿਨਾਂ ਦੇ ਸਿਰਲੇਖ ਥੱਲੇ ਫਿਰ ਬੇਨਤੀ, ਪਹਿਰ ਫਿਰ ਦਿਨ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਗੁਰੂ ਗ੍ਰੰਥ ਸਾਹਿਬ 'ਚ ਵਾਰ ਜਿਹੜੇ ਆਏ ਨੇ ਇਹ ਦੋ ਵਾਰੀ ਆਏ ਨੇ ਜੀ। ਇੱਕ ਵਾਰੀ ਬਿਲਾਵਲ ਰਾਗ 'ਚ ਆਉਂਦੇ ਆ ਜਿਹੜੇ ਗੁਰੂ ਅਮਰਦਾਸ ਨੇ ਉਚਾਰਨ ਕੀਤੇ, ਅਤੇ ਪਹਿਲੇ ਅਸੀਂ ਆਹ ਪੜ੍ਹਨੇ ਪਏ ਜਿਹੜੇ ਭਗਤ ਕਬੀਰ ਜੀ ਨੇ ਉਚਾਰਨ ਕੀਤੇ। ਬਾਰਾਂਵਾਂ ਦੋ ਆਏ, ਇੱਕ ਗੁਰੂ ਅਰਜਨ ਦੇਵ ਜੀ ਨੇ ਉਚਾਰਨ ਕੀਤਾ, ਉਸ ਤੋਂ ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ। ਇਸ ਤੋਂ ਬਾਅਦ 6 ਰੁੱਤਾਂ ਨੇ ਜਿਨ੍ਹਾਂ ਦੇ ਉਚਾਰਨ ਕਰਤਾ ਸਤਿਗੁਰੂ ਗੁਰੂ ਅਰਜਨ ਦੇਵ ਜੀ ਨੇ, ਥਿੱਤਾਂ ਨੇ ਕਬੀਰ ਸਾਹਿਬ ਦੀ ਥਿੱਤ ਹੈ, ਗੁਰੂ ਸਾਹਿਬਾਨ ਨੇ ਥਿੱਤਾਂ ਉਚਾਰਨ ਕੀਤੀਆਂ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਸਮੇਂ ਦੇ ਸਿਰਲੇਖ ਥੱਲੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬਾਣੀ ਹੈ। ਅਤੇ ਉਹਦੇ ਹੁਣ ਥੋੜ੍ਹੀ ਜਿਹੀ ਇੱਕ ਹੋਰ ਗੱਲ, 7 ਵਾਰ ਜਿਹੜੇ ਅਸੀਂ ਵਰਤਨੇ ਆ ਪੰਜਾਬੀ 'ਚ ਜੀ, ਇਹ ਕੱਲ੍ਹ ਮੈਂ ਕਿਹਾ ਸੀ ਵੀ ਪਹਿਲਾ ਵਾਰ ਇਹਦੇ ਵਿੱਚ ਇਹ ਸੋਮਵਾਰ ਨਹੀਂ ਹੈਗਾ, ਪਹਿਲਾ ਵਾਰ ਐਤਵਾਰ ਹੈ। ਐਤਵਾਰ, ਸੋਮਵਾਰ, ਮੰਗਲਵਾਰ, ਬੁੱਧਵਾਰ, ਵੀਰਵਾਰ, ਸ਼ੁੱਕਰਵਾਰ ਅਤੇ ਸ਼ਨਿਚਰਵਾਰ। ਭਾਈ ਗੁਰਦਾਸ ਸਾਹਿਬ ਜੀ ਨੇ ਉਹਨਾਂ ਨੇ ਆਪਣੇ ਕਵਿਤ 'ਚ ਇੱਕ ਜਗ੍ਹਾ ਲਿਖਿਆ ਹੈ ਕਿ 7 ਵਾਰ ਬੰਦੇ ਨੇ ਸਮਾਂ ਵੰਡਿਆ ਜ਼ਰੂਰ ਹੈ, ਇਹਨਾਂ 7 ਵਾਰਾਂ ਵਿੱਚ ਗ੍ਰਹਿਆਂ ਦੇ ਨਾਮ ਅਤੇ ਦੇਵਤਿਆਂ ਦੇ ਨਾਂ ਤਾਂ ਵਾਰ ਲਿਖ ਦਿੱਤੇ ਪਰ ਇੱਕ ਓਂਕਾਰ ਦੇ ਨਾਂ 'ਤੇ ਇੱਕ ਵੀ ਵਾਰ ਨਹੀਂ ਲਿਖਿਆ। ਫਿਰ ਬੇਨਤੀ, ਉਹਨਾਂ ਦਾ ਬਚਨ ਹੈ, ਆਦਿਤ ਔ ਸੋਮ ਭੂਮ ਬੁੱਧ ਹੂੰ ਬਰਸਪਤ ਸ਼ੁਕਰ ਸ਼ਨਿਚਰ ਸਾਤੋ ਵਾਰ ਬਾਟ ਦੀਨੇ ਹੈ। ਇੱਕ ਤੁੱਕ ਵਿੱਚ ਕਹਿ ਦਿੱਤਾ, ਆਦਿਤ ਦਾ ਲਫਜ਼ੀ ਅਰਥ ਹੈ ਜੀ ਐਤਵਾਰ, ਸੋਮ ਦਾ ਅਰਥ ਹੈ ਸੋਮਵਾਰ, ਭੂਮ ਦਾ ਅਰਥ ਹੈ ਮੰਗਲਵਾਰ। ਅੱਗੇ ਬੜੇ ਸੌਖੇ ਨੇ, ਆਦਿਤ ਔ ਸੋਮ ਭੂਮ ਬੁੱਧ ਹੂੰ ਬਰਸਪਤ ਸ਼ੁਕਰ ਸ਼ਨਿਚਰ ਸਾਤੋ ਵਾਰ ਬਾਟ ਦੀਨੇ ਹੈ, ਥਿਤ ਪਛ ਮਾਤਰੁਚ ਥਿਤ ਪੱਖ, ਆ ਜਿਹਨੂੰ ਪਖਵਾੜੇ ਕਹਿੰਦੇ, ਥਿਤ ਪਛ ਮਾਸ ਰੁੱਤ। ਅੱਗੇ ਕਹਿੰਦੇ, ਲੋਗਨ ਮੈਂ ਲੋਗਾ ਚਾਰ ਏਕ ਏਕ ਅੰਕਾਰ ਕੋ ਨਾ ਕੋ ਦਿਨ ਦਿਨੋਂ ਹੈ। ਕਹਿੰਦੇ ਸਮੇਂ ਵੰਡਣ ਵਾਲਿਆਂ ਨੇ 7 ਵਾਰਾਂ ਦੇ ਨਾਮ ਰੱਖ ਦਿੱਤੇ ਪਰ ਸੱਚ ਇਹ ਵੇ ਇੱਕ ਉਹ ਅੰਕਾਰ ਨੂੰ ਕੋਈ ਉਹਦੇ ਨਾਂ 'ਤੇ ਵਾਰ ਨਹੀਂ ਰੱਖਿਆ, ਸਿਰਫ ਗ੍ਰਹਿਆਂ ਦੇ ਨਾਂ 'ਤੇ। ਇੱਥੇ ਸਤਿਗੁਰੂ ਨੇ ਬਖਸ਼ਿਸ਼ ਕੀਤੀ, ਰਾਗ ਗੌੜੀ ਵਾਰ ਕਬੀਰ ਜੀਓ ਕੇ 7। ਹੁਣ ਇਹਨਾਂ 7 ਵਾਰਾਂ ਦੀ ਜ ਕੋਈ ਵੀ ਵਾਰ ਪੜ੍ਹਾਂਗੇ, ਉਸ ਤੋਂ ਪਹਿਲਾਂ ਗੁਰੂ ਜੀ ਨੇ ਲਿਖ ਦਿੱਤਾ, ਬਾਰ ਬਾਰ ਹਰ ਕੇ ਗੁਣ ਗਾਵੋ। ਯਾਦ ਰੱਖਿਓ, ਉੱਤੇ ਸ਼ਬਦ ਹੈ ਵਾਰ, ਥੱਲੇ ਹੈ ਬਾਰ, ਇਹ ਵੀ ਅਰਥ 'ਚ ਫਰਕ ਪੈ ਗਿਆ ਨਾ ਜੀ। ਇੱਥੇ ਵਾਰ ਦਾ ਅਰਥ ਹੈ 7 ਵਾਰ, 7 ਦਿਨ, ਇੱਥੇ ਬਾਰ ਦਾ ਅਰਥ ਹੈ ਦੁਹਰਾਓ, ਬਾਰ ਬਾਰ ਰਿਪੀਟ ਕਰਨਾ। ਬਾਰ ਬਾਰ ਹਰ ਕੇ ਗੁਣ ਗਾਵੋ, ਕਬੀਰ ਸਾਹਿਬ ਜੀ ਕਹਿ ਰਹੇ ਆ ਕਿ ਮੈਂ ਬਾਰ ਬਾਰ ਵਾਰ ਵਾਰ ਰਿਪੀਟ ਕਰ ਕਰਕੇ ਮੈਂ ਪਰਮਾਤਮਾ ਦੇ ਹਰ ਅਰਥ ਸਮਝਨੇ ਆਪਾਂ, ਹਰੀ ਪਰਮਾਤਮਾ ਵਾਹਿਗੁਰੂ ਗੁਣ ਗਾਵੋ, ਮੈਂ ਪਾਰ ਬ੍ਰਹਮ ਪਰਮੇਸ਼ਵਰ ਦੇ ਦੁਹਰਾ ਦੁਹਰਾ ਕੇ ਵਾਰ ਵਾਰ ਰਿਪੀਟ ਕਰ ਕਰਕੇ ਮੈਂ ਇੱਕ ਸ਼ਬਦ ਨੂੰ ਵਾਰ ਵਾਰ ਬੋਲਣਾ ਪਿਆ, ਹਰੀ ਦੇ ਗੁਣ ਗਾਉਣਾ ਹਾਂ। ਅਗਲੇ ਬਚਨ ਨੇ ਗੁਰ ਗਮ, ਇੱਥੇ ਗੁਰ ਦਾ ਅਰਥ ਗੁਰੂ, ਗਮ ਦਾ ਲਫਜ਼ੀ ਅਰਥ ਅਸਲ ਸ਼ਬਦ ਹੈ ਗਮਤਾ, ਗਮਿਆ ਜਾਣਾ ਪਹੁੰਚਣਾ। ਗੁਰ ਗਮ ਇਹਦਾ ਅਰਥ ਇਹ ਵੀ ਗੁਰਮੁਖ ਕਰਦੇ ਆ, ਗੁਰੂ ਦੀ ਪਹੁੰਚ ਰੱਬ ਤੱਕ ਹੈ। ਪਰ ਇਹ ਵੀ ਭਾਵ ਹੈ ਕਿ ਕਬੀਰ ਸਾਹਿਬ ਕਹਿੰਦੇ ਨੇ ਮੈਂ ਵਾਰ ਵਾਰ ਹਰੀ ਦੇ ਗੁਣ ਗਾਉਂਦਾ ਵਾਂ, ਅਤੇ ਇਹਦੀ ਸਮਝ, ਇਹਦਾ ਜਿਹੜਾ ਭੇਦ ਹੈ ਨਾ, ਇਹ ਆਪਣੀ ਅਕਲ ਨਾਲ ਨਹੀਂ, ਗੁਰਗਮ ਗੁਰੂ ਦੇ ਰਾਹੀਂ ਗੁਰੂ ਨਾਲ ਪਹੁੰਚ ਬਣਾ ਕੇ ਭੇਦ ਸੋਹਰਕਾ ਪਾਵੂ, ਭੇਦ ਦਾ ਅਰਥ ਜਾਣਨਾ, ਉਹਦੇ ਬਨੂੰ ਪਾ ਲੈਣਾ। ਇੱਥੇ ਭਗਤ ਜੀ ਨੇ ਪਹਿਲਾ ਬਚਨ ਕਿਹਾ ਜੀ, ਬਾਰ ਬਾਰ ਹਰ ਕੇ ਗੁਣ ਗਾਵੋ, ਗੁਰਗਮ ਭੇਦ ਸੋ ਹਰਕਾ ਪਾਵੂ, ਮੈਂ ਗੁਰੂ ਤੱਕ ਪਹੁੰਚ ਬਣਾ ਕੇ ਉਸ ਪਰਮਾਤਮਾ ਦੇ ਭੇਦ ਨੂੰ ਜਾਣਨਾ। ਹੁਣ ਇਹਦੀ ਹੁਣ ਵਿਆਖਿਆ ਆਪਾਂ ਸ਼ੁਰੂ ਕਰਨੀ, ਮੈਂ ਸਿਰਫ ਥੋੜ੍ਹੀ ਜਿਹੀ ਪਹਿਲਾਂ ਜਾਣਕਾਰੀ ਦਿੱਤੀ ਅੱਜ, ਕਿਉਂਕਿ ਆਪ ਸਭ ਨੂੰ ਪਤਾ ਹੈ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਅਤੇ ਸਤਿਗੁਰੂ ਅਤੇ ਗੁਰਪ੍ਰਸਾਦ ਅਤੇ ਗੁਰੂ ਕਿਰਪਾ 'ਤੇ ਬਹੁਤ ਜ਼ੋਰ ਦਿੱਤਾ ਗਿਆ, ਸੱਚ ਸਾਰੀ ਬਾਣੀ 'ਚ। ਹੈਰਾਨ ਹੋਇਆ ਕਿ ਭਗਤ ਸ਼ੇਖ ਫਰੀਦ ਸਾਹਿਬ ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਜਗ੍ਹਾ 'ਤੇ ਜਿਹੜਾ ਸ਼ਬਦ ਵਰਤਿਆ ਹੈ ਉਹ ਉਹਨਾਂ ਨੇ ਵੀ ਇਹੀ ਵਰਤਿਆ ਵੀ ਇਹ ਜਿਹੜਾ ਗੁਰੂ ਹੈ ਮੁਰੀਦ ਨੂੰ ਉਹਦੀ ਗੱਲ ਮੰਨਣੀ ਚਾਹੀਦੀ ਹੈ। ਜੋ ਗੁਰੂ ਦੱਸੈ ਵਾਟ ਮੁਰੀਦਾਂ ਜੋਲੀਐ। ਇਹਦਾ ਮਤਲਬ ਮੁਰੀਦ ਨੂੰ ਆਪਣੇ ਗੁਰੂ ਦੀ ਦੱਸੀ ਗੱਲ 'ਤੇ ਚੱਲਣਾ ਚਾਹੀਦਾ। ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਦੀ ਜਿਹੜੀ ਬਖਸ਼ਿਸ਼ ਹੈ, ਕੱਲ੍ਹ ਵੀ ਮੈਂ ਅਰਜ਼ ਇੱਥੇ ਕੀਤੀ, ਗੁਰੂ ਦੇ ਵਿੱਚ ਪਰਮਾਤਮਾ ਆਪ ਵਰਤਦਾ ਹੈ। ਹੁਣ ਕਬੀਰ ਸਾਹਿਬ ਜੀ ਬਾਰੇ ਮੈਨੂੰ ਪਤਾ ਹੈ, ਇਸ ਸੰਬੰਧੀ ਜੇ ਕਿਸੇ ਨੇ ਲਿਟਰੇਚਰ ਪੜ੍ਹਿਆ ਉਹਨੂੰ ਪਤਾ ਹੋਣਾ ਵੀ ਮਤਭੇਦ ਜਿਹਾ ਨੇ ਵਿਦਵਾਨਾਂ ਦੇ ਰਾਮਾਨੰਦ ਜੀ ਬਾਰੇ। ਪਰ ਜਦੋਂ ਅਸੀਂ ਗੁਰਮਤ ਦੇ ਵਿਆਖਿਆਕਾਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੂੰ ਪੜ੍ਹਦੇ ਹਾਂ, ਮੈਂ ਇਸ ਤੁਕ ਦੇ ਤਾਰਥ ਕਰਨ ਲੱਗਾ, ਕਬੀਰ ਸਾਹਿਬ ਕਹਿੰਦੇ ਨੇ ਮੈਂ ਗੁਰੂ ਨੂੰ ਮਿਲ ਕੇ ਉਸ ਭੇਦ ਨੂੰ ਜਾਣ ਲਿਆ ਹੈ। ਅਤੇ ਇਸ ਕਰਕੇ ਮੇਰੇ ਗੁਰੂ ਨੇ ਕਿਹਾ ਤੂੰ ਵਾਰ ਵਾਰ ਗਾ। ਇਹ ਭੇਦ ਦਾ ਮਤਲਬ ਇਹ ਵੇ ਕਿ ਤੂੰ ਵਾਰ ਵਾਰ ਗਾ, ਮੈਂ ਵਾਰ 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 ਹਰ ਕੇ ਗੁਣ ਗਾਵੂੰ, ਗਰ ਗੁਰਗਮ ਭੇਦ ਸੋ ਹਰ ਕੋ ਪਾਵੂੰ। ਮੇਰੇ ਗੁਰੂ ਨੇ ਕਿਹਾ ਭੇਦ ਦੱਸ ਦਿੱਤਾ, ਜੇ ਉਹਦੇ ਤੱਕ ਪਹੁੰਚ ਗਿਆ ਨਾ ਤਾਂ ਬਸ ਵਾਰ ਵਾਰ ਉਹਦੇ ਗੁਣ ਗਾਇਆ ਕਰ। ਇਹ ਭੇਦ ਹੁਣ ਥੁਣੋ, ਕਬੀਰ ਸਾਹਿਬ ਰਹੇ ਨੇ ਬਨਾਰਸ ਵਿੱਚ, ਹੁਣੇ ਮੈਂ ਜ਼ਿਕਰ ਕੀਤਾ। ਭਾਈ ਗੁਰਦਾਸ ਸਾਹਿਬ ਜੀ ਨੇ ਬਚਨ ਕੀਤਾ ਹੈ ਕਿ ਇੱਕ ਦਿਨ ਅੰਮ੍ਰਿਤ ਵੇਲੇ ਹੈ, ਪੰਜਾਬੀ ਦੀਆਂ ਸਤਰਾਂ ਨੇ ਜੀ, ਅੰਮ੍ਰਿਤ ਵੇਲੇ ਭਗਤ ਕਬੀਰ ਸਾਹਿਬ ਜੀ ਉੱਠਦੇ ਆ ਅਤੇ ਇਸ਼ਨਾਨ ਕਰਨ ਲਈ ਜਾਂਦੇ ਆ, ਕਿਉਂਕਿ ਉਸ ਵਕਤ ਰਾਮਾਨੰਦ ਜੀ ਬ੍ਰਾਹਮਣ ਨੇ ਅਤੇ ਉਸ ਵਕਤ ਦੇ ਜਿਹੜੇ ਉਹਨਾਂ ਦੇ ਕੁਛ ਮੁਰੀਦ ਨੇ ਜਾਂ ਚੇਲੇ ਨੇ, ਉਹ ਨਹੀਂ ਚਾਹੁੰਦੇ ਕਿ ਭਗਤ ਕਬੀਰ ਸਾਹਿਬ ਉਹਨਾਂ ਦੇ ਅਸਥਾਨ 'ਤੇ ਆਉਣ। ਕਬੀਰ ਸਾਹਿਬ ਜੀ ਨੇ ਮਨ ਬਣਾ ਲਿਆ ਕਿ ਰਾਮਾਨੰਦ ਜੀ ਰੋਜ਼ ਇਸ਼ਨਾਨ ਕਰਨ ਜਾਂਦੇ ਆ ਗੰਗਾ 'ਚ, ਅਤੇ ਮੈਂ ਇੱਕ ਕੰਮ ਕਰਾਂ, ਜਿਸ ਰਸਤੇ ਇਹ ਜਾਂਦੇ ਆ ਅਤੇ ਜਿਸ ਘਾਟ 'ਤੇ ਰੋਜ਼ ਇਸ਼ਨਾਨ ਕਰਦੇ ਆ ਅੰਮ੍ਰਿਤ ਵੇਲੇ, ਮੈਂ ਉੱਥੇ ਲੰਮਾ ਕਿਉਂ ਨਾ ਪੈ ਜਾ, ਹਨੇਰਾ ਹੋਣਾ, ਚਿਹਰਾ ਦਿਸਣਾ ਨਹੀਂ। ਕਬੀਰ ਸਾਹਿਬ ਕਹਿੰਦੇ ਭੇਦ ਮੈਨੂੰ ਗੁਰੂ ਨੇ ਦਿੱਤਾ ਹੈ, ਪਹਿਲੀ ਸਿਰਫ ਬੇਨਤੀ ਗੁਰੂ ਤੱਕ ਪਹੁੰਚ ਹੋਵੇ। ਕਬੀਰ ਸਾਹਿਬ ਜਾ ਕੇ ਉੱਥੇ ਰਾਤ ਨੂੰ ਲੰਮੇ ਪੈ ਜਾਂਦੇ ਆ। ਭਗਤ ਰਾਮਾਨੰਦ ਜੀ ਆਉਂਦੇ ਆ, ਭਾਈ ਗੁਰਦਾਸ ਸਾਹਿਬ ਜੀ ਦੀ ਰਚਨਾ ਮੁਤਾਬਕ ਪਰਮਾਤਮਾ ਸੰਯੋਗ ਐਸਾ ਬਣਾਉਂਦਾ, ਕਬੀਰ ਸਾਹਿਬ ਲੇਟੇ ਹੋਏ ਆ ਚੌੜੇ ਦਾ, ਪੈਰ 2 ਫੁੱਟ ਖੱਬੇ ਵੀ ਜਾ ਸਕਦੇ ਸਨ, 2 ਫੁੱਟ ਪੈਰਾਂ ਵਾਲੇ ਪਾਸਿਓਂ ਸੱਜੇ ਵੀ ਜਾ ਸਕਦੇ ਸਨ। ਜਦੋਂ ਭਗਤ ਰਾਮਾਨੰਦ ਜੀ ਜਾਂਦੇ ਆ, ਉਹਨਾਂ ਦੇ ਜਿਹੜੇ ਚਰਨ ਨੇ, ਉਹਨਾਂ ਦੇ ਪੈਰ ਜਿਹੜੇ ਨੇ, ਉਹ ਕਬੀਰ ਸਾਹਿਬ ਦੇ ਮਸਤਕ ਨੂੰ ਛੂੰਹਦੇ ਆ, ਤਨ ਨੂੰ ਛੂੰਹਦੇ ਆ। ਅਤੇ ਉਹਨਾਂ ਦਾ ਇੱਕ ਤਕੀਆ ਕਲਾਮ ਕਹਿ ਲਓ, ਇੱਕ ਬੋਲੀ ਸੀ ਰਾਮਾਨੰਦ ਜੀ ਦੀ, ਉਹ ਕਿਤੇ ਵੀ ਜਾਂਦੇ ਸਨ ਇੱਕੋ ਸ਼ਬਦ ਕਹਿੰਦੇ ਸਨ, ਰਾਮ ਬੋਲ, ਰਾਮ ਬੋਲ। ਇਹ ਸ਼ਬਦ ਜਿਵੇਂ ਕਈ ਸੱਜਣ ਵਾਹਿਗੁਰੂ ਵਾਹਿਗੁਰੂ ਕਹਿੰਦੇ ਆ ਨਾ, ਉੱਠ ਰਾਮ ਬੋਲ, ਰਾਮ ਬੋਲ, ਰਾਮ ਬੋਲ। ਜਦੋਂ ਉਹਨਾਂ ਦੇ ਚਰਨ ਭਗਤ ਕਬੀਰ ਸਾਹਿਬ ਦੇ ਤਨ ਨੂੰ ਸਪਰਸ਼ ਕੀਤੇ, ਹੁਣ ਚਰਨ ਯਾਦ ਰੱਖੋ, ਮੈਂ ਆਮ ਸ਼ਬਦ ਵਰਤ ਰਿਹਾ, ਚਰਨ ਉਸ ਰੂਹ ਦੇ ਨੇ ਜਿਹੜੀ ਰੰਗੀ ਹੋਈ ਹੈ। ਗੁਰ ਕੇ ਚਰਨ ਜੀ ਕਾ ਨਿਸਤਾਰਾ, ਅਗਨ ਸਾਗਰ ਬੁੜਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਨਿਸਤਾਰਾ। ਹੁਣ ਇਹ ਸਤਿਗੁਰੂ ਕੋਲ ਉਹ ਚਰਨ ਜਦੋਂ ਕਬੀਰ ਜੀ ਨੂੰ ਸਪਰਸ਼ ਕੀਤੇ, ਫਿਰ ਬੇਨਤੀ ਇਹਨੂੰ ਆ ਦੁਨਿਆਵੀ ਨਾ ਲਿਓ ਜੀ, ਚੰਮ ਨੂੰ ਚੰਮ ਸਪਰਸ਼ ਕਰ ਗਿਆ, ਅੰਮ੍ਰਿਤ ਵੇਲਾ ਹੈ, ਬ੍ਰਹਮ ਗਿਆਨੀ ਹੈ, ਉਹਦੇ ਕੋਲੋਂ ਅਨੇਕਾਂ ਲੋਕਾਂ ਨੂੰ ਰੂਹਾਨੀਅਤ ਰਾਹਤ ਗਿਆਨ ਮਿਲ ਰਿਹਾ। ਉਸ ਰੰਗੀ ਕੋਈ ਰੂਹ ਦੇ ਜਦੋਂ ਚਰਨ ਕਬੀਰ ਨੂੰ ਸਪਰਸ਼ ਕੀਤੇ, ਉਹਨਾਂ ਨੇ ਇਹ ਨਹੀਂ ਦੇਖਿਆ ਤੂੰ ਕੌਣ, ਇੱਕੋ ਸ਼ਬਦ ਬੋਲਿਆ, ਉੱਠ ਰਾਮ ਕੇ ਰਾਮ ਬੋਲ। ਇਹ ਵੇਲਾ ਸੌਣ ਦਾ ਨਹੀਂ, ਉੱਠ ਰਾਮ ਕੇ ਰਾਮ ਬੋਲ। ਇਹਨਾਂ ਸ਼ਬਦ ਕਹਿਣ ਦੀ ਦੇਰ ਸੀ, ਰਾਮ ਕੇ ਰਾਮ ਬੋਲ ਜਾਂ ਉੱਠ ਰਾਮ ਬੋਲ। ਪਿਆਰਿਓ, ਕਬੀਰ ਸਾਹਿਬ ਨੇ ਉਸ ਸ਼ਬਦ ਨੂੰ ਗੁਰਮੰਤਰ ਜਾਣ ਕੇ, ਗੁਰੂ ਦੀਖਿਆ ਜਾਣ ਕੇ ਕੁੱਟ ਕੇ ਪਕੜ ਲਿਆ। ਉਹਨਾਂ ਨੇ ਸਾਰੀ ਜ਼ਿੰਦਗੀ ਫਿਰ ਰਾਮ ਦੇ ਸ਼ਬਦ ਦਾ ਜਾਪ ਕੀਤਾ। ਭਾਈ ਸਾਹਿਬ ਲਿਖਦੇ ਆ, ਹੋਏ ਬਿਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਸ਼ਬਦ ਸੌਖੇ ਨੇ ਜੀ, ਬਿਰਕਤ ਦਾ ਅਰਥ ਹੈ ਜਿਹੜਾ ਵਾਸ਼ਨਾ ਤੋਂ ਮੁਕਤ ਹੋ ਚੁੱਕਾ ਹੈ। ਰਾਮਾਨੰਦ ਗੁਸਾਈ ਜੀ ਬਨਾਰਸ ਵਿੱਚ ਰਹਿੰਦੇ ਆ। ਹੋਏ ਬਿਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ। ਬੜੇ ਸੌਖੇ ਨੇ ਨਾ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਨਾਵਣ ਗੰਗਾ ਤਾਈ, ਅੱਗੋਂ ਹੀ ਦੇ ਜਾਏ ਕੇ ਲੰਮਾ ਪਿਆ ਕਬੀਰ ਤਥਾਈ। ਕਬੀਰ ਸਾਹਿਬ ਉੱਥੇ ਲੰਮੇ ਪਏ ਨੇ, ਪੈਰੀ ਟੋਂਬੂ ਠਾਲਿਆ, ਪੈਰ ਸਪਰਸ਼ ਕੀਤਾ, ਟੁੰਬ ਕੇ ਠਾਲ ਦੇ, ਪੈਰੀ ਟੁੰਬ ਉਠਾਲਿਆ, ਬੋਲੋ ਰਾਮ। ਸਿੱਖ ਸਮਝਾਈ, ਆਹ ਮੰਤਰ ਦੇ ਦਿੱਤਾ, ਸਿੱਖਿਆ ਦੇ ਦਿੱਤੀ, ਬੋਲੋ ਰਾਮ, ਰਾਮ ਬੋਲ, ਬੋਲੋ ਰਾਮ। ਸਿੱਖ ਸਮਝਾਈ। ਅੱਗੇ ਭਾਈ ਸਾਹਿਬ ਨੇ ਫਿਰ ਉਹਦਾ ਜ਼ਿਕਰ ਕੀਤਾ ਜਿਹੜਾ ਗੁਰਪ੍ਰਸਾਦ ਉਹ ਦਿਨ ਮਿਲਿਆ। ਇੱਥੋਂ ਤੱਕ ਤਾਂ ਸਿਰਫ ਇਹ ਸਾਖੀ ਹੈ ਨਾ ਜੀ ਕਿ ਉਹਨਾਂ ਨੇ ਛੂਹ ਲਿਆ, ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ, ਸਿੱਖ ਸਮਝਾਈ। ਅੱਗੇ ਕਹਿੰਦੇ ਜਿਉਂ ਲੋਹਾ ਪਾਰਸ ਛੂਹੈ, ਅੰਮ੍ਰਿਤ ਵੇਲੇ ਕੁਝ ਵਾਪਰ ਗਿਆ। ਜਿਵੇਂ ਇੱਥੇ ਚਾਰ ਪੰਜ ਜਿਹੜੀਆਂ ਅਗਲੀਆਂ ਤੁਕਾਂ ਨੇ, ਗੁਰਮੁਖੋ ਇਹਨਾਂ ਵੱਲ ਧਿਆਨ ਜ਼ਰੂਰ ਦਿਆ ਜੇ। ਗੁਰਬਾਣੀ ਕਹਿੰਦੀ ਪਾਰਸ ਲੋਹੇ ਨੂੰ ਛੂਹ ਜਾਏ ਤੇ ਲੋਹਾ ਸੋਨਾ ਬਣ ਜਾਂਦਾ ਹੈ, ਨਿੰਮ ਕੌੜੀ ਹੈ, ਤੇ ਜੇ ਕਿਤੇ ਚੰਦਨ ਦੇ ਨੇੜੇ ਹੋਵੇ ਉਸ ਨਿੰਮ ਦੇ ਪੱਤਿਆਂ ਵਿੱਚ ਵੀ ਸੁਗੰਧੀ ਆ ਜਾਂਦੀ ਹੈ। ਕਹਿੰਦੇ ਇਹ ਛੂਹ, ਇਹ ਮਿਲਾਪ ਇੰਨੇ ਕਮਾਲ ਦਾ ਸੀ ਕਿ ਜਿਉਂ ਲੋਹਾ ਪਾਰਸ ਹੋਵੇ ਚੰਦਨ ਵਾਸ ਨਿੰਮ ਮਹਿਕਾਈ, ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਭਾਈ ਸਾਹਿਬ ਨੇ ਇੱਥੇ ਫਿਰ ਲਿਖਿਆ ਕਿ ਜਿਵੇਂ ਮਾਨੋ ਕਬੀਰ ਸਾਹਿਬ ਨੂੰ ਉਹ ਜਿਹੜੀ ਸਪਰਸ਼ਤਾ ਮਿਲੀ। ਮੈਂ ਕੱਲ੍ਹ ਸਾਨੂੰ ਜੇ ਕਿਹਾ ਗੁਰਮੁਖੋ ਸਾਡੇ ਵਿੱਚ ਵਿਧਾਨ ਹੈ ਕਿ ਅਸੀਂ ਅੰਮ੍ਰਿਤ ਦੀ ਦਾਤ ਲੈਂਦੇ ਹਾਂ, ਅੰਮ੍ਰਿਤ ਗੁਰਪ੍ਰਸਾਦ ਹੈ, ਅੰਮ੍ਰਿਤ ਵਿੱਚ ਜੀ ਦਾਨ ਮਿਲਦਾ ਹੈ, ਪਰ ਗੁਰੂ ਦੀ ਬਖਸ਼ਿਸ਼ ਕਰਨ ਦੇ ਅਨੇਕਾਂ ਤਰੀਕੇ ਨੇ। ਹੁਣ ਜਿਵੇਂ ਆਹ ਪੈਰੀ ਟੁੰਬ ਉਠਾ ਲਿਆ, ਇਹਨੂੰ ਗੁਰੂ ਸਾਹਿਬ ਨੇ ਬਾਣੀ ਜਿਹੜਾ ਸ਼ਬਦ ਕਿਹਾ, ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ, ਪਰਸਤ ਚਰਨ ਗਤ ਨਿਰਮਲ ਰੀਤ। ਜਦੋਂ ਜਗਿਆਸੂ ਦੇ ਚਰਨ, ਗੁਰੂ ਦੇ ਚਰਨ ਜਗਿਆਸੂ ਨੇ ਸਪਰਸ਼ ਕੀਤੇ, ਉਹਦੀ ਜ਼ਿੰਦਗੀ ਵਿੱਚ ਉਹਨੇ ਨਿਰਮਲ ਜੀਵਨ ਪੈਦਾ ਕਰ ਦਿੱਤਾ। ਫਿਰ ਬੇਨਤੀ ਹੈ, ਪੈਰੀ ਟੁੰਬ ਉਠਾ ਲਿਆ, ਬੋਲੋ ਰਾਮ, ਸਿੱਖ ਸਮਝਾਈ, ਜਿਉਂ ਲੋਹਾ ਪਾਰਸ ਹੋਵੇ ਚੰਦਨ ਵਾਸ ਨਿੰਮ ਮਹਿਕਾਈ। ਕੁੜੱਤਣ ਚਲੀ ਗਈ ਅੰਦਰ, ਨਾਮ ਦੀ ਸੁਗੰਧੀ ਭਰੀ ਗਈ। ਅੱਗੇ ਭਾਈ ਸਾਹਿਬ ਕਹਿੰਦੇ ਨੇ ਪਸ਼ੂ ਪਰੇ ਤੋਂ ਦੇਵ ਕਰ। ਅੱਗੇ ਉਹ ਆਪਣੇ ਵੱਲੋਂ ਇਹਦਾ ਮਤਲਬ ਇਹ ਨਹੀਂ ਵੀ ਇਹ ਕਬੀਰ ਸਾਹਿਬ ਨੂੰ ਪਸ਼ੂ ਪ੍ਰੇਤ ਕਹਿ ਰਹੇ ਨੇ, ਉਹ ਇੱਥੇ ਸਤਿਗੁਰੂ ਦੀ ਵਡਿਆਈ ਕਹਿ ਰਿਹਾ, ਪਸ਼ੂ ਪਰੇ ਤੋਂ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਅੱਗੇ ਹੈ ਅਚਰਜ ਨੂੰ ਅਚਰਜ ਮਿਲੈ, ਇਹ ਥੋੜੇ ਜਿਹੇ ਵਿਕਮ ਸ਼ਬਦ ਨੇ, ਅਚਰਜ ਨੂੰ ਅਚਰਜ ਮਿਲੈ, ਵਿਸਮਾਦੈ ਵਿਸਮਾਦ ਮਿਲਾਈ, ਝਰਨਾ ਚਰਦਾ ਨਿਜਰੋਂ ਗੁਰਮੁਖ ਬਾਣੀ ਅਘਾੜ ਕਢਾਈ। ਇਹ ਦੋ ਤੁਕਾਂ ਫਿਰ ਸੁਣਿਓ, ਅਚਰਜ ਤੇ ਵਿਸਮਾਦ ਦੇ ਅੱਖਰੀ ਅਰਥ ਦੋਨਾਂ ਦੇ ਇੱਕੋ ਨੇ, ਜਿਹਨੂੰ ਆਪਾਂ ਅਚਰਜ ਕਹਿੰਦੇ ਹਾਂ ਨਾ ਜੀ, ਅਚਰਜ ਗੱਲ ਹੋ ਗਈ। ਕਹਿੰਦੇ ਨੇ ਅਚਰਜ ਨੂੰ ਅਚਰਜ ਮਿਲੇ ਕਿ ਅਸਲ 'ਚ ਜਿਹੜੇ ਵਿਸਮਾਦ ਵਿੱਚ ਭਗਤ ਜੀ ਰਾਮਾਨੰਦੀ ਨੇ, ਜਿਸ ਵਿਸਮਾਦ ਵਿੱਚ ਗੁਰੂ ਹੈ, ਸੱਚ ਇਹ ਵੇ ਗੁਰੂ ਨੇ ਆਪਣੇ ਅਚਰਜ ਖੇਡ ਵਿੱਚ ਆਪਣੇ ਸ਼ੁਗਿਰਦ ਨੂੰ ਵੀ ਮਿਲਾ ਲਿਆ ਹੈ। ਫਿਰ ਬੇਨਤੀ, ਅਚਰਜ ਨੂੰ ਅਚਰਜ ਮਿਲੇ, ਵਿਸਮਾਦੈ ਵਿਸਮਾਦ ਮਿਲਾਈ। ਫਿਰ ਬੇਨਤੀ, ਜੋ ਗੁਰੂ ਜੀ ਦੇ ਅੰਦਰ ਬਖਸ਼ਿਸ਼ ਕਹਿ ਕਿਰਪਾ ਹੈ, ਜੋ ਆਪਣੇ ਅੰਦਰ ਦੀ ਅਵਸਥਾ ਸੀ, ਪੂਰੇ ਗੁਰੂ ਜੀ ਇੰਨੀ ਸਮਰੱਥਾ ਹੈ, ਉਹ ਗੁਰਪ੍ਰਸਾਦ ਨਾਲ ਆਪਣੇ ਸਿੱਖ ਵਿੱਚ ਵੀ ਅਵਸਥਾ ਪੈਦਾ ਕਰ ਦਿੰਦਾ ਹੈ। ਇਸ ਨੂੰ ਮੈਂ ਫਿਰ ਥੋੜ੍ਹਾ ਜਿਹਾ ਬੇਨਤੀ ਕਰਾਂਗਾ। ਗੁਰਪ੍ਰਸਾਦ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਇਹਦੇ ਅਰਥ ਸੌਖੇ ਹੋ ਜਾਣਗੇ ਨਾ। ਇਹ ਹੀ ਪੁੱਛਿਆ ਸੀ ਗੁਰੂ ਦੀ ਵਡਿਆਈ, ਗੁਰੂ ਕਿੰਨੀ ਤਰ੍ਹਾਂ ਦੇ, ਤੇ ਸਤਿਗੁਰਾਂ ਨੇ ਇਹ ਸ਼ਬਦ ਕਹਿ ਸਨ। ਮੈਨੂੰ ਯਾਦ ਇੱਕ ਵਾਰੀ ਦੀ ਬੜੀ ਖੁੱਲ੍ਹ ਕੇ ਵਿਚਾਰ ਇੱਥੇ ਹੋਈ ਸੀ ਕਿ ਚਾਰ ਤਰ੍ਹਾਂ ਦੇ ਗੁਰੂ ਨੇ, ਭ੍ਰਿੰਗੀ ਗੁਰੂ, ਪਾਰਸ ਗੁਰੂ, ਬਾਵਣ ਚੰਦਰ ਗੁਰੂ, ਤੇ ਚੌਥਾ ਹੈ ਦੀਪਕ ਗੁਰੂ। ਚਾਰ ਗੁਰੂ, ਚਾਰ ਤਰ੍ਹਾਂ ਦੇ ਗੁਰੂ। ਅਗਲਾ ਸਵਾਲ ਸੀ ਜੀ ਇਹਨਾਂ ਦੀ ਵਿਆਖਿਆ, ਤੇ ਹਜ਼ੂਰ ਨੇ ਫਰਮਾਇਆ ਕਿ ਭ੍ਰਿੰਗੀ ਗੁਰੂ ਉਹ ਹੈ ਕਿ ਜਿਵੇਂ ਭ੍ਰਿੰਗੀ ਕੀੜਾ ਖਾਸ ਕਿਸਮ ਦੇ ਕੀੜਿਆਂ ਨੂੰ ਪਕੜ ਕੇ ਲਿਆਉਂਦਾ ਆਪਣੇ ਟਿਕਾਣੇ 'ਤੇ, ਅਤੇ ਆਪਣੇ ਮੂੰਹ ਤੋਂ ਉਹਨਾਂ ਦੇ ਮੂੰਹ ਕੋਲ ਆਵਾਜ਼ ਦਿੰਦਾ, ਜਿਹੜਾ ਉਹਦੀ ਸਾਊਂਡ ਹੈ ਨਾ ਉਹਦੇ ਕੋਲ, ਕੁਝ ਦਿਨਾਂ ਬਾਅਦ ਉਹ ਕੀੜਾ ਜਿਹਨੂੰ ਲਿਆਇਆ ਉਹ ਉਸ ਤਰ੍ਹਾਂ ਹੀ ਬੋਲਣ ਲੱਗ ਪੈਂਦਾ ਜਿਹੋ ਜਿਹਾ ਉਹਨੇ ਆਵਾਜ਼ ਸੁਣੀ ਹੈ। ਭ੍ਰਿੰਗੀ ਗੁਰੂ ਉਹ ਹੈ, ਉਹ ਕੁਛ ਲੋਕਾਂ ਨੂੰ ਆਪਣੀ ਆਵਾਜ਼ ਦੇ ਸਕਦਾ, ਭ੍ਰਿੰਗੀ ਕੀੜਾ ਹਰ ਕੀੜੇ ਨੂੰ ਆਵਾਜ਼ ਨਹੀਂ ਦੇ ਸਕਦਾ। ਦੂਜਾ ਹੈ ਬਾਵਣ ਚੰਦਨ ਗੁਰੂ, ਕਿ ਚੰਦਨ ਦਾ ਰੁੱਖ ਹੈ, ਉਹ ਸੁਗੰਧੀ ਭਰ ਦਿੰਦਾ ਦੂਜੇ ਰੁੱਖਾਂ 'ਚ, ਪਰ ਵਾਸ ਨੂੰ ਸੁਗੰਧੀ ਨਹੀਂ ਦਿੰਦਾ। ਬਾਵਣ ਚੰਦਨ ਗੁਰੂ ਚੇਲੇ ਦਾ ਜੀਵਨ ਤਬਦੀਲ ਕਰ ਸਕਦਾ ਪਰ ਆਪਣੇ ਵਰਗਾ ਨਹੀਂ। ਅੱਗੇ ਹੈ ਪਾਰਸ ਗੁਰੂ, ਪਾਰਸ ਲੋਹੇ ਨੂੰ 8 ਤਰ੍ਹਾਂ ਦੀ ਧਾਤ ਨੂੰ ਤਬਦੀਲ ਕਰਕੇ ਸੋਨਾ ਬਣਾ ਸਕਦਾ, ਪਰ ਪਾਰਸ ਪਾਰਸ ਵਰਗਾ ਨਹੀਂ ਬਣਾ ਸਕਦਾ। ਅੱਗੇ ਹੈ ਦੀਪਕ ਗੁਰੂ, ਇੱਕ ਦੀਵਾ ਬਲ ਰਿਹਾ ਹੋਵੇ, ਦੂਸਰਾ ਦੀਵਾ ਬੁੱਝਿਆ ਹੋਵੇ, ਤੇ ਜੇ ਉਹ ਬਲਦਾ ਹੋਇਆ ਦੀਵਾ ਬੁੱਝੇ ਦੇਵੇ ਨੂੰ ਆਪਣੀ ਲੋਹ, ਆਪਣੀ ਲਾਟ, ਆਪਣੀ ਰੋਸ਼ਨੀ ਦਿੰਦਾ, ਤੇ ਆਪ ਵੀ ਉਸੇ ਤਰ੍ਹਾਂ ਬਾਤ ਦਸਤੂਰ ਬਲ ਰਿਹਾ, ਤੇ ਉਸ ਦੀਵੇ ਨੂੰ ਵੀ ਆਪਣੇ ਵਰਗਾ ਹੀ ਬਾਲ ਲਿਆ, ਤੇ ਸੱਚ ਇਹ ਵੀ ਸਮਰੱਥ ਗੁਰੂ ਦੀਪਕ ਗੁਰੂ ਹੁੰਦਾ, ਜਿਹੜੀ ਉਹਦੇ ਅੰਦਰ ਬਖਸ਼ਿਸ਼ ਵਰਦੀ ਉਹ ਆਪਣੇ ਸਿੱਖ ਵਿੱਚ ਵੀ ਪੈਦਾ ਕਰ ਦਿੰਦਾ। ਇਸੇ ਕਰਕੇ ਗੁਰੂ ਨਾਨਕ ਸਾਹਿਬ ਲਈ ਨਾ ਗੁਰੂ ਅਰਜਨ ਦੇਵ ਜੀ ਨੇ ਜੀ ਖੁਦ ਸ਼ਬਦ ਚਿਰਾਗ ਵਰਤਿਆ ਹੈ। ਬਲਿਓ ਚਿਰਾਗ ਅੰਧਿਆਰ ਮੈਂ, ਸਭ ਕਲ ਉਦਰੀ ਇੱਕ ਨਾਮ ਧਰਮ, ਪ੍ਰਗਟ ਸਕਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ। ਗੁਰ ਦੀਪਕ, ਗੁਰ ਦਾਤਾ, ਗੁਰ ਹਿਵੈ ਕਰ, ਗੁਰ ਦੀਪਕ ਤਿਉਂ ਲੋਏ। ਮੈਂ ਫਿਰ ਬੇਨਤੀ ਕਰਾਂਗਾ, ਇੱਥੇ ਹੁਣ ਭਾਈ ਸਾਹਿਬ ਨੇ ਉਸ ਅਵਸਥਾ ਨੂੰ ਕਿਹਾ, ਅਚਰਜ ਨੂੰ ਅਚਰਜ ਮਿਲੇ, ਵਿਸਮਾਦੈ ਵਿਸਮਾਦ ਮਿਲਾਈ। ਅੱਗੇ ਕਹਿੰਦੇ ਝਰਨਾ ਝਰਦਾ ਨਿੱਜਰੋਂ ਨਿੱਚਰੋਂ, ਚਲੋ ਝੱਜੇ ਨਾ ਪੜ੍ਹਾਂਗੇ ਤਾਂ ਝਰਨਾ ਝਰਨੇ ਦਾ ਅਰਥ ਆਪਾਂ ਜਾਣਦੇ ਹਾਂ ਨਾ ਜੀ, ਜਿਹੜਾ ਉੱਤੋਂ ਡਿੱਗਦਾ, ਜਿਹਨੂੰ ਆਬਸ਼ਾਰ ਆਪਾਂ ਕਹਿੰਦੇ, ਚਸ਼ਮਾ ਹੋਰ ਹੈ, ਝਰਨਾ ਹੋਰ ਹੈ। ਝਰਨਾ ਝਰਦਾ ਨਿੱਜਰੋਂ, ਉੱਤੋਂ ਝਰਨਾ ਜਿਹੜਾ ਉਹ ਲਗਾਤਾਰ ਉਹਦੀ ਝਾਲ ਜਿਹੜੀ ਪਾਣੀ ਦੀ ਡਿੱਗਦੀ ਹੈ। ਕਹਿੰਦੇ ਵੇਖੋ ਕਬੀਰ ਸਾਹਿਬ ਕਹਿਣ ਲੱਗੇ, ਅਸਲ 'ਚ ਮੈਂ ਇਹ ਭੇਦ ਗੁਰੂ ਕੋਲੋਂ ਜਾਣਿਆ, ਕਿਉਂਕਿ ਉਹਨਾਂ ਆਪਣਾ ਜਾਤੀ ਤਜਰਬਾ ਦਿੱਤਾ, ਗੁਰਗਮ ਭੇਦ ਸੋ ਹਰ ਕਾ ਪਾਵਾਂ, ਮੈਂ ਪਾਇਆ, ਮੈਂ ਪਾ ਰਿਹਾ ਹਾਂ, ਅਤੇ ਮੇਰੇ ਮਨ 'ਚ ਤਾਂ ਆਇਆ ਵੀ ਜਿਹੜੀ ਉਹਨਾਂ ਨੇ ਪਾਇਆ ਉਹਨਾਂ ਨੂੰ ਗੁਰਮਤਿ ਦੇ ਸਾਹਿਤ ਨੇ ਕਿਵੇਂ ਲਿਖਿਆ। ਭਾਈ ਸਾਹਿਬ ਕਹਿੰਦੇ ਝਰਨਾ ਝਰਦਾ ਨਿੱਜਰੋਂ, ਇੱਥੇ ਹੁਣ ਜਦੋਂ ਭਾਵ ਅਰਥ ਲਾਂਗੇ, ਕਹਿੰਦੇ ਨੇ ਜਿਵੇਂ ਝਰਨਾ ਉੱਤੇ ਪਾਣੀ, ਵੈਸੇ ਕਈ ਵਾਰੀ ਪਹਾੜਾਂ ਉੱਤੇ ਬਰਫ਼ ਦਾ ਹੁੰਦਾ, ਉਹ ਝਾਲ ਜਿਹੜੀ ਹੈ ਝਰਨਾ ਦਾ ਪਾਣੀ ਡਿੱਗਦਾ ਰਹਿੰਦਾ, ਗੁਰਮੁਖੋ ਜਿਹਦੇ ਨਾਲ ਜੁੜਿਆ ਹੈ ਨਾ, ਉੱਥੇ ਪਾਣੀ ਕਦੀ ਨਹੀਂ ਮੁੱਕਦਾ। ਅਤੇ ਇੱਥੇ ਭਾਈ ਸਾਹਿਬ ਕਹਿੰਦੇ ਨੇ ਕਬੀਰ ਸਾਹਿਬ ਦੇ ਅੰਦਰ ਸੱਚ ਇਹ ਵੇ ਰੂਹਾਨੀ ਝਰਨਾ ਉਸੇ ਵਕਤ ਚੱਲ ਪਿਆ ਜਦੋਂ ਭਗਤ ਜੀ ਉੱਤੇ ਗੁਰਪ੍ਰਸਾਦ ਹੋ ਗਈ ਹੈ। ਝਰਨਾ ਝਰਦਾ ਨਿੱਜਰੋਂ, ਅਗਲੀ ਗੱਲ ਭਾਈ ਸਾਹਿਬ ਨੇ ਲਿਖੀ, ਇਹ ਗੁਰਮੁਖ ਬਾਣੀ ਅਘਾੜ ਕਢਾਈ, ਬੜੀ ਬੜੀ ਗੱਲ ਸਪਸ਼ਟ ਕਰ ਦਿੱਤੀ, ਗੁਰਮੁਖ ਬਾਣੀ ਅਘਾੜ ਕਢਾਈ, ਇਹਦਾ ਅਰਥ ਹੈ ਜਿਹੜੇ ਗੁਰੂ ਦੇ ਬੋਲ ਨੇ। ਇੱਥੇ ਗੁਰਮੁਖ ਦਾ ਅਰਥ ਭਗਤ ਰਾਮਾਨੰਦ ਜੀ ਕਰਾਂਗੇ, ਗੁਰਮੁਖ ਬਾਣੀ ਉਹਨਾਂ ਨੇ ਜਦੋਂ ਮੂੰਹ ਤੋਂ ਇਹ ਬੋਲ ਕੇ ਕਿਹਾ ਉੱਠ ਰਾਮ ਕੇ ਰਾਮ ਬੋਲ, ਉਹਨਾਂ ਦੀ ਬਾਣੀ ਨੇ ਜਿਹੜਾ ਅਘੜਿਆ ਹੋਇਆ ਸੀ ਨਾ ਜੀ ਉਹਨੂੰ ਘੜ ਕੇ ਰੱਖ ਦਿੱਤਾ। ਝਰਨਾ ਝਰਦਾ ਨਿੱਜਰੋਂ, ਗੁਰਮੁਖ ਬਾਣੀ ਅਘਾੜ ਕਢਾਈ। ਅੱਗੇ ਫਿਰ ਕਹਿੰਦੇ ਰਾਮ ਕਬੀਰ ਹੈ ਭੇਦ ਨਾ ਪਾਈ, ਭਗਤ ਕਬੀਰ ਸਾਹਿਬ ਬਾਰੇ ਰਾਮ ਵਿੱਚ ਅਤੇ ਕਬੀਰ ਵਿੱਚ ਕੋਈ ਫਰਕ ਨਹੀਂ। ਮੈਂ ਬੇਨਤੀ ਕਰਾਂਗਾ, ਸਭ ਤੋਂ ਪਹਿਲੀ ਗੱਲ ਕਿ ਗੁਰਪ੍ਰਸਾਦ, ਗੁਰੂ ਹੀ ਭੇਦ ਦੱਸ ਸਕਦਾ। ਜਿੰਨਾ ਮਰਜ਼ੀ ਬੰਦਾ ਆਪਣੀਆਂ ਟੱਕਰਾਂ ਮਾਰ ਲੈ, ਇਹ ਜਿੰਨਾ ਮਰਜ਼ੀ, ਚਲੋ ਅਸੀਂ ਪੜ੍ਹਨ ਨਾਲ ਸੰਬੰਧ ਰੱਖ, ਜਿੰਨਾ ਮਰਜ਼ੀ ਬੰਦਾ ਜ਼ੋਰ ਲਾ ਲੈ, ਸੱਚ ਇਹ ਜੇ ਅੰਦਰ ਦੀ ਕੁੰਡੀ ਜਿਹੜੀ ਹੈ, ਅਤੇ ਅੰਦਰ ਦੀ ਕੁੰਡੀ, ਇੱਕ ਕੁੰਡੀ ਇੱਕ ਕੁੰਡੀ, ਇਹ ਗੁਰੂ ਤੋਂ ਬਿਨਾਂ ਨਹੀਂ ਖੁੱਲ੍ਹ ਸਕਦੀ। ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਆ ਸਰੀਰ ਤਨ ਛੱਤ ਹੈ, ਮਨ ਕੋਠਾ ਹੈ। ਬੱਜਰ ਕਪਾਟ ਨੇ ਨੂੰ ਜਿਹੜਾ ਜੰਦਰਾ ਵੱਜਿਆ ਉਹਦੀ ਕੁੰਜੀ ਸਿਰਫ ਗੁਰੂ ਦੇ ਕੋਲ ਹੈ। ਇਹ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਹੈ, ਗੁਰ ਕੁੰਜੀ ਪਾਹੂ ਨਿਵਲ, ਮਨ ਕੋਠਾ ਤਨ ਛੱਤ, ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰ ਨਾ ਕੁੰਜੀ ਖੱਤ। ਥੋੜ੍ਹੀ ਜਿਹੀ ਫਿਰ ਮੈਂ ਬੇਨਤੀ ਕਰਦਿਆਂ, ਕਿਉਂਕਿ ਗੁਰੂ ਹੀ ਦੱਸ ਸਕਦਾ ਕਿ ਗੁਰਪ੍ਰਸਾਦ ਜੀ, ਅਸੀਂ ਭੱਟ ਸਾਹਿਬ ਜੀ ਦਾ ਜ਼ਿਕਰ ਕੀਤਾ, ਤੀਸਰੇ ਗੁਰਦੇਵ ਦੀ ਸਿਫਤ ਵਿੱਚ ਉਹਨਾਂ ਦਾ ਇੱਕ ਸਵੱਈਆ ਹੈ ਕਿ ਗੁਰੂ ਜੀ ਕੀ ਬਖਸ਼ਿਸ਼ ਕੀਤੀ, ਉਹਨਾਂ ਫਿਰ ਆਪਣਾ ਨਿੱਜੀ ਤਜਰਬਾ ਦਿੱਤਾ, ਕਵਿਤਾ ਉਹਨਾਂ ਕੋਲ ਹੈ ਸੀ, ਸ਼ਬਦ ਉਹਨਾਂ ਕੋਲ ਸਨ। ਪਰ ਗੁਰਮੁਖੋ ਇਹ ਭੱਟ ਆਤਮਕ ਸੁੱਖ ਦੇ ਮੁਤਲਾਸ਼ੀ ਸਨ ਕਿ ਸਾਡਾ ਅੰਦਰ ਟਿਕ ਜਾਏ, ਸਾਨੂੰ ਕੋਈ ਰੂਹਾਨੀਅਤ ਦੀ ਦਾਤ ਮਿਲ ਜਾਏ। ਉੱਥੇ ਫਿਰ ਉਹਨਾਂ ਨੇ ਗੁਰੂ ਸਿਫਤ ਵਿੱਚ ਇਹ ਸ਼ਬਦ ਕਹੇ ਨੇ, ਰਹਿਓ ਸੰਤ ਹੋ ਟੋਲ ਸਾਧਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ ਮੁੱਖੋਂ ਇਹ ਪੰਡਿਤ ਮਿੱਠੇ। ਸਭ ਦੀ ਗਿਣਤੀ ਕੀਤੀ, ਰਹਿਓ ਸੰਤ ਹੋ ਟੋਲ ਸਾਧਬੋ ਤੇਰੇ ਡਿੱਠੇ, ਸੰਨਿਆਸੀ ਤਪੱਸੀਆਂ मुखों ए पंडित मिठे बरस एक हो फिरो कहना ना परचो लायो कहते कहते सुनी रैत को खुशी ना आयो हर नाम छोड़ दूजे लगे तिन के गुण को क्या कहूं गुरदई मिलायो पिख्या जीव तू रखें तिव रहो के ओ परमात्मा ने मैनू सम्राट गुरु मिला दिता। एक बेनती होर करके क्योंकि जिहड़ियां ये दो तुकां ने ना जी ये सत्तां वारां दे नाल ही इन्हां दे अर्थ चलने बार बार हर के गुण गावू गुरगम भेद सो हर का पाव। असी एक कवित अक्सर सुनने हैं जी कथा भी यदि हुंदी है फिर मैं बेनती की जिहड़ा सतगुरु है हुण गुरु ग्रंथ साहिब जी ने असी ग्रंथ बहुत ने दुनिया च धर्म ग्रंथ भी बहुत ने। पिछले दिन जो सोहिला साहब की बाणी चल रही थी उत्थे गुरु जी दे ए बचन दूजा शब्द आया छे घर छे गुर छे उपदेश छे शास्त्र ने छे शास्त्रां दे रचैता ऋषि ने ते छियां दे उपदेश वक्रे वक्रे ने एक दूजे नाल मेल नहीं खांदे। छे घर छे गुर छे उपदेश गुर गुर एको इन्हां सारियां दा गुरु जिहड़ा है जिहड़ा सब कुछ इहनूं दे रिहा भावें कोई नास्तक ग्रंथ है भावें कोई आस्तक ग्रंथ है कोई भी विचारधारा है गुरु नानक साहब कहिंदा इहदा आखरी सोमा तां रब है ना जे उहने सोझी दित्ती तां इहनां ने ग्रंथ रच दित्ते। छे घर छे गुर छे उपदेश गुर गुर एको वेस अनेक अगे है बाबा जय घर करते कीरत होए। उत्थे मैं अर्ज की बड़ी वड्डी बात की इत्थे घर दा अर्थ भावें गुरमुखां सतसंग कीता है जी पर इत्थे प्रकरण चल रहा घर दा ग्रंथ हे भाई बाबा दर ते हे भाई जय घर करते कीरत होए जिस ग्रंथ दे विच करते दी कीरती होए सो घर राख उस घर नू अपने हिरदे विच सांभ लै उहदा सन्मान कर उहदा मान कर। बाबा जय घर करते कीरत होए सो घर राख सांभ उहनू वडाई तोए तैनू तां ही इज्जत मिलेगी जे उस ग्रंथ दा अदब करेगा। तां मैं आप नूं बेनती करां सी बचन पढ़ने कि गुरु ये दवली खिच है जिन्नी जिन्हों सतगुरु किसी बख्श दे। भाई गुरदास साहब का एक बित तुहानूं सब नूं चेते मैं सिर्फ दवली खिच का जिक्र करके इसे प्रकरण अगे क्यों कल नूं अर्ज करांगा बार बार क्यों गाउणा है कोई जरूरी है बार बार कहना। पढ़े लिखे लोग तां कहिंदे ने एक वारी गल कर ली समझ पै गई बार बार क्यों बोली जांदे हो पर गुरु कहिंदा नहीं चुप ना कर वार वार बोलिया कर रिपीट कर। इन्हूं देखो गुरु फिर मैं बेनती करांगा कि गुरु साहब की दवली खिच है जिन्नी सिख की है जगयासु की है ना उन्हूं तुसी कहो भी दस गुणा पंजाह गुणा नहीं प्यारे हो गुरु ग्रंथ साहब के लिखारी भाई साहब कहिंदे ने उन्हूं तू करोड़ां नाल मल्टीपल कर लै तेरा एक कदम तुहानूं कवित सारे जाणगे तुसी चरण शरण गुर एक पैंडा जाए चल एक ना अपना कदम ते गुरु की रिस्पोंस देंदे ने सतगुर कोट पैंडा आगे होए लेत हैं एक ते दे अर्थ ने बार मुखी जदों गुरु साहब इस तरह वरदे रहे उदों सिखां नूं अगे लैण जांदे भी रहे। गुरु अर्जुन देव महाराज जिथे असीं पुतली घर दर्शन करने आ जदों संगत काबुल तो आई ते थके टुटे आए ते गुरु अर्जुन देव 18 साल की उम्र गुरता गद्दी ते असीन होए ना जी अज भाई साहब शब्द पढ़ रहे सन 18 साल की उम्र च गुरता गद्दी ते असीन होए 25 साल गुरता गद्दी ते रहे 43 साल की उम्र विच सतगुरां ने एडियां वड्डियां बख्शां करके शहादत का जाम भी पी लिया। 43 साल उम्र है गुरु अर्जुन देव की जिन्हां नूं साचे वे पट्टां ने इत्थों तक कहा कि जिहड़ा धन गुरु अर्जुन देव कहेगा उहदा जन्म ते मरन कटिया जाएगा। तत् विचार या है मथुरा जगतारन को अवतार बनायो जपियो जिन अर्जुन देव गुरु किडे कमाल दब जपियो जिन अर्जुन देव गुरु फिर संकट जोन गर्भ न उप्यारियो। एडी वड्डी खुल मैं फिर बेनती रिपीट कर लगा गुरु ग्रंथ साहिब दे अखर केवल पोइट्री नहीं जेड़ा बाणी उचारण कर रहा गुरु अर्जुन देव नू देखिया उहने वह देखण वाला कह रहा भट्ट साहब वह लोगो एक बार धन गुरु अर्जुन देव कहो तुहाडा जन्म मरन कटिया जाएगा। जपियो जिन अर्जुन देव गुरु फिर संकट जोन ਗਰਭ ਨਾ ਆਇਓ। ਮੈਂ ਬੇਨਤੀ ਕਰਾਂ, ਇੱਕ ਪੈਂਡਾ ਬਾਹਰ ਦਾ ਮਹਾਰਾਜ ਗਏ, ਸੰਗਤ ਕਾਬਲ ਤੋਂ ਆਈ, ਬਜ਼ੁਰਗ ਥੱਕੇ ਤੁਰਦੇ ਆਏ ਨਾ, ਮਹਾਰਾਜ ਰਾਤ ਨੂੰ ਚਲੇ ਗਏ ਅਤੇ ਉੱਥੇ ਦਰਦ ਕਰਨ ਲੱਤਾਂ ਸਤਿਗੁਰਾਂ ਨੇ ਉਹਨਾਂ ਦੀ ਚਰਨ ਕੁੱਟੇ, ਮੁੱਠਾ ਚਾਪੀ ਕੀਤੀ। ਉਹ ਜਦੋਂ ਬਜ਼ੁਰਗ ਹੋਵੇ, ਬੰਦਾ ਤੁਰਦਾ ਹੋਵੇ, ਚੀਸ ਪੈਂਦੀ, ਉਹ ਲੱਤਾਂ ਕੁੱਟੀਆਂ, ਉਹਨਾਂ ਸੀਸਾਂ ਦਿੱਤੀਆਂ ਅਤੇ ਸਵੇਰੇ ਜਦੋਂ ਸੰਗਤ ਆਈ ਤੇ ਗੁਰੂ ਅਰਜਨ ਦੇਵ ਉਹਨਾਂ ਤੋਂ ਪਹਿਲਾਂ ਆ ਗਏ। ਸੰਗਤ ਵਿੱਚ ਹਰ ਕਿਸੇ ਦੀ ਇੱਛਾ ਸੀ ਮੈਂ ਜਲਦੀ ਚਾਹਵਾਂ, ਦਰਸ਼ਨ ਕਰਾਂ, ਜੋੜਿਆਂ ਕੋਲ ਕੌਣ ਖਲੋਵੇਗਾ। ਇਹ ਵੈਸੇ ਧਰਮ ਪ੍ਰਚਾਰ ਕਮੇਟੀ ਦੀ ਛਬੀ ਕਿਤਾਬ ਹੈ, ਇਹ ਏਕੋ ਓਟ, ਉਹਦੇ ਵਿੱਚ ਕੌਣ ਖਲੋਵੇਗਾ ਜੋੜੇ ਖਾਨੇ ਜੋੜੇ 'ਚ। ਮਹਾਰਾਜ ਜੀ, ਮਹਾਰਾਜ ਹੱਸ ਕੇ ਕਹਿੰਦੇ ਆ, ਅਜੇ ਕੁਝ ਸਮਾਂ ਤੇ ਹੋਇਆ ਸੀ ਗੁਰਗੱਦੀ ਤੇ ਸੀਨ ਹੋਇਆ, 18 ਸਾਲ ਦੀ ਉਮਰ 'ਚ ਗੁਰਗੱਦੀ 'ਚ। ਅਤੇ ਮੈਂ ਇਹ ਵੀ ਬੇਨਤੀ ਕਰਾਂਗਾ, 11 ਸਾਲ ਤਾਂ ਗੁਰੂ ਅਰਜਨ ਦੇਵ ਦੇ ਆਪਣੇ ਨਾਨੇ ਦੀ ਛਤਰ ਛਾਇਤ ਬਤੀਤ ਹੋਏ ਨੇ, 7 ਸਾਲ ਪਿਤਾ ਜੀ ਗੁਰਗੱਦੀ ਤੇ, 18 ਸਾਲ ਦੇ। ਅਤੇ ਜਦੋਂ ਕਹਿਣ ਲੱਗੇ ਜੋੜੇ, ਹਰ ਇੱਕ ਨੂੰ ਉਤਾਵਲਾ ਹੈ ਨਾ, ਮੈਂ ਦਰਸ਼ਨ ਕਰਨੇ ਨੇ, ਜੋੜਿਆਂ ਕੋਲ, ਬੁਚਕੀਆਂ ਕੋਲ, ਗੰਢਾਂ ਕੋਲ, ਕੱਪੜਿਆਂ ਕੋਲ ਕੌਣ ਖਲੋਏਗਾ। ਮਹਾਰਾਜ ਗੁਰੂ ਅਰਜਨ ਦੇਵ ਕਹਿੰਦੇ ਆ, ਤੁਸੀਂ ਜਾਓ, ਮੈਂ ਖਲੋ ਜਾਂਦਾ। ਪਰ ਪਤਾ ਨਹੀਂ ਅੰਦਰ ਗਏ, ਬਾਬਾ ਬੁੱਢਾ ਸਾਹਿਬ ਬੈਠੇ ਸਨ, ਕਹਿੰਦੇ ਨੇ ਸਤਿਗੁਰੂ ਕਿੱਥੇ? ਬਾਬਾ ਜੀ ਦੇ ਨੇਤਰ ਭੇਜਿਆ ਹੈ। ਕਹਿਣ ਲੱਗੇ, ਜਿਹਨੂੰ ਤੁਸੀਂ ਦਰਸ਼ਨ ਕਰਨ ਆਏ ਹੋ ਉਹ ਰਾਤ ਦਾ ਤੁਹਾਡੇ ਕੋਲ ਪਹੁੰਚਿਆ ਹੋਇਆ। ਹੁਣ ਇਹ ਬਾਹਰ ਮੁਖੀ ਹੈ, ਪਰ ਮੈਂ ਅੱਗੇ ਬੇਨਤੀ ਕਰਾਂ, ਹੁਣ ਸਵਾਲ ਉੱਠੇਗਾ ਜੀ, ਹੁਣ ਤਾਂ ਗੁਰੂ ਅਰਜਨ ਦੇਵ ਸ਼ਬਦ ਜੀ, ਕਿਉਂਕਿ ਤਰਕ ਕਰਨ ਵਾਲਾ, ਤਰਕ ਦੀ ਕੋਈ ਸੀਮਾ ਨਹੀਂ ਹੁੰਦੀ ਪਿਆਰਿਓ, ਕੋਈ ਸੀਮਾ ਨਹੀਂ ਹੁੰਦੀ, ਅਸੀਮ ਹੈ ਜੀ, ਇਹ ਵੀ ਪੁੱਛੋ ਕੋਈ ਨਾ, ਜੋ ਕਿਸੇ ਅੰਦਰ ਆ ਗਿਆ ਉਹਨੇ ਕਹਿ ਦੇਣਾ। ਹੁਣ ਪਹਿਲਾਂ ਹੈ ਚਰਨ ਸ਼ਰਨ ਗੁਰ ਏਕ ਪੈਂਡਾ ਚਾਹੇ, ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇ ਤੈ ਬਾਹਰ ਮੁਖੀ। ਹੁਣ ਅੱਗੇ ਹੈ ਅੰਦਰੋਂ, ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਗੁਰਮੁਖੋ ਇੱਥੇ ਭਾਵੇਂ ਕਹਿ ਨਾ ਬਾਰ ਬਾਰ ਹਰ ਕੇ ਗੁਣ ਗਾਊ। ਅਤੇ ਭਾਈ ਸਾਹਿਬ ਕਹਿੰਦੇ ਨੇ, ਅਸੀਂ ਗੁਰੂ ਜੋਤ ਦੇ ਨੇੜੇ ਹਾਂ, ਤੁਸੀਂ ਇੱਕ ਵਾਰੀ ਧੰਨ ਗੁਰੂ ਨਾਨਕ ਸਾਹਿਬ ਕਹੋ ਅਤੇ ਗੁਰੂ ਤੁਹਾਨੂੰ ਕਰੋੜਾਂ ਵਾਰੀ ਚੇਤੇ ਕਰੇਗਾ। ਮੈਂ ਫਿਰ ਬੇਨਤੀ ਕਰਾਂਗਾ, ਇਹ ਬਟਰਿੰਗ ਨਹੀਂ ਵੀ ਕਵਿਤ ਲਿਖ ਦਿੱਤਾ ਤੇ ਇਸ ਤੋਂ ਅਗਾਂਹ ਨਹੀਂ, ਪਿਆਰਿਓ ਇਹ ਦਵੱਲੀ ਖਿੱਚ ਹੈ ਕਿ ਗੁਰੂ ਤੱਕ ਪਹੁੰਚ ਹੋ ਜਾਏ। ਫਿਰ ਅਗਲੀ ਗੱਲ, ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਂ ਇਹ ਬਾਰੰਗ ਬਾਰ ਗੁਰ ਖੇਤ ਹੈ, ਗੁਰ ਖੇਤ ਹੈ, ਗੁਰੂ ਪਿਆਰ ਕਰ ਕਰਕੇ ਉਹਨੂੰ ਵਾਰ ਵਾਰ ਚੇਤੇ ਕਰਦਾ ਹੈ। ਇਹੀ ਕਾਰਨ ਆਪ ਜੀ ਰਾਤ ਨੂੰ ਸੌਣ ਲੱਗਿਆਂ ਸਿਮਰਨ ਕਰਕੇ ਸੌਂਦੇ ਹੋ, ਸਾਡੀ ਬੌਡੀ ਜ਼ਬਾਨ ਤਾਂ ਸੌਂਗੀ ਨਾ, ਅਤੇ ਰਾਤ ਨੂੰ ਕਈ ਵਾਰੀ ਜਿਹੜੇ ਗੁਰਮੁਖ ਰੂਹਾਂ ਜਪਦੀਆਂ ਨੂੰ ਕਹਿੰਦੇ ਆ ਕਿ ਸਰੀਰ ਸੁੱਤਾ, ਜ਼ਬਾਨ ਬੰਦ ਹੈ, ਪਰ ਅੰਦਰ ਵਾਹਿਗੁਰੂ ਸ਼ਬਦ ਕੌਣ ਚਲਾਈ ਬੈਠਾ ਹੈ, ਗੁਰੂ ਵਾਰ ਵਾਰ ਚੇਤੇ ਕਰ ਰਿਹਾ। ਇੱਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਨ, ਸਿਮਰਨ ਤਾਂ ਇਹ ਵਾਰ 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 ਗੁਰ ਹੇਤ ਹੈ, ਭਾਵ ਨਹੀਂ ਭਗਤ ਪਾਏ ਕੌਡੀ ਅਗਰ ਭਾਗ ਰੱਖੈ, ਤਾਂ ਇਹ ਗੁਰ ਸਰਬ ਨਿਦਾਨ ਦਾਨ ਦੇਤ ਹੈ, ਦਵੱਲੀ ਹੈ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨਮੋ। ਇਸ ਨੂੰ ਸੁਣਿਓ ਥੋੜ੍ਹੀ ਜਿਹੀ ਮੇਰੀ ਬੇਨਤੀ, ਇਹ ਜਿਹੜੇ ਅਗਲੇ ਲਫ਼ਜ਼ ਨੇ ਨਾ, ਸਤਿਗੁਰ ਦਇਆ ਨਿਧ ਸ਼ਬਦ ਲਫ਼ਜ਼ ਹੀ ਅਰਥ ਹੋ ਗਏ ਦਇਆ ਦਾ ਖਜ਼ਾਨਾ, ਅੱਗੇ ਮਹਿਮਾ ਅਗਾਧ ਬੋਧ, ਅਗਾਧ ਬੋਧ ਦਾ ਅਰਥ ਹੋ ਗਿਆ ਜਿਹਦਾ ਕੋਈ ਥਾਂ ਹੀ ਨਹੀਂ ਪਾ ਸਕਦਾ, ਗੁਰੂ ਮਹਿਮਾ ਦਾ ਥਾਂ ਨਹੀਂ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨਮੋ, ਨਮਸਕਾਰ ਨਮਸਕਾਰ ਨਮਸਕਾਰ, ਚਾਰ ਵਾਰੀ ਕਹਿ ਕੇ ਤਿੰਨ ਵਾਰੀ ਕਿਹਾ ਨੇਤ 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 ਹੈ। ਨੇਤ ਦਾ ਅਰਥ ਹੈ ਨਾ ਇਤੀ, ਕਿ ਜਿੰਨਾ ਕੁਝ ਮੈਂ ਬੋਲ ਗਿਆ ਇਹ ਗੁਰੂ ਦੀ ਮਹਿਮਾ ਇਸ ਤੋਂ ਵੀ ਅੱਗੇ ਹੈ। ਇਹ ਆਪਾਂ ਕੱਲ੍ਹ ਨੂੰ ਲੜੀ ਫਿਰ ਜੀ, ਗੁਰਗਮ ਭੇਦ ਸੋ ਹਰ ਕਾ ਪਾਵਾਂ, ਦਿਨ ਵਾਰ ਸਾਤੀ ਨੇ, ਪਰ ਮੇਰੀ ਫਿਰ ਬੇਨਤੀ ਹੈ ਕਿ ਕਿਵੇਂ ਐਤਵਾਰ, ਕਿਵੇਂ ਸੋਮਵਾਰ, ਕਿਵੇਂ ਮੰਗਲਵਾਰ, ਗੁਰੂ ਜੀ ਨੇ ਤਾਂ ਇੱਕ ਇੱਕ 24-24 ਘੰਟਿਆਂ ਦਾ ਉਪਦੇਸ਼ ਦੇ ਦਿੱਤਾ। ਆਪ ਸਭ ਦਾ ਧੰਨਵਾਦ, ਆਓ ਆਪਾਂ ਸਾਰੇ ਰਲ ਕੇ ਸਿਮਰਨ ਕਰ ਲਈਏ, ਲਾਵਾਂਗੇ 5-7 ਮਿੰਟ ਜੀ, ਕਰਿਓ ਕਿਰਪਾ, ਕੋਈ ਰਸਨਾ ਵਿਰਵੀ ਵਾਂਝੀ ਨਾ ਰਹੇ, ਸਾਰੇ ਮੇਰ ਕਰੋ ਪਿਆਰਿਓ, ਅਸੀਸ ਬਖਸ਼ੋ ਔਰ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਾਰੇ ਕਿਰਪਾ ਕਰੋ। ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ, ਸਤਨਾਮ ਵਾਹੇ ਗੁਰੂ। ਸਾਰੇ ਕਿਰਪਾ ਕਰੋ, ਸਤਨਾਮ ਵਾਹੇ ਗੁਰੂ, 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 ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ, ਵਾਹਿਗੁਰੂ 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 ਵਾਹਿਗੁਰੂ। ਸਾਰੇ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਾਰੇ ਕਿਰਪਾ ਕਰੋ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਹਜ਼ੂਰੀ 'ਚ ਬੈਠਦੇ ਬੋਲਦਿਆਂ ਮਨ ਕਰ ਤਨ ਕਰ ਫੁਰਨਿਆਂ ਕਰ ਬਹੁਤ ਭੁੱਲਾਂ ਹੋਈਆਂ, ਸਤਿਗੁਰੂ ਕਿਰਪਾ ਕਰਕੇ ਸਾਧ ਸੰਗਤ ਬਖਸ਼ ਦੇਣਾ। ਕੱਲ੍ਹ ਨੂੰ ਇਸੇ ਹੀ ਲੜੀ ਨੂੰ ਆਪਾਂ ਅੱਗੇ ਵਿਚਾਰਾਂਗੇ। ਬਾਰ ਬਾਰ ਹਰ ਕੇ ਗੁਣ ਗਾਵੋ, ਗੁਰ ਗੰਭੀਰ ਸੁਹਾਰਕਾ ਪਾਵੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।